ਮੰਦੀ ਕੱਟੀ ਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ, ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾਹੋ, ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤੁਹਾਡੀ ਮਹੱਲਾ ਪੰਜਵਾਂ, ਘਰ ਪੰਜਵਾਂ, ਦੋ ਪਦੇ ਇੱਕ ਓਅੰਕਾਰ, ਸਤ ਗੁਰ ਪ੍ਰਸਾਦ, ਐਸੋ ਗੁਣ ਮੇਰੋ ਪ੍ਰਭ ਜੀ ਕੀਨਾ, ਪੰਚ ਦੁਖ ਅਰ ਅਹੰਗ ਰੋਗ, ਏ ਤਨ ਤੇ ਸਗਲ ਦੂਰ ਕੀਨਾ, ਐਸੋ ਗੁਣ ਮੇਰੋ ਪ੍ਰਭ ਜੀ ਕੀਨਾ, ਪੰਚ ਦੁਖ ਅਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨਾ, ਰਹਾਉ ਬੰਧਨ ਤੋਰ ਛੋਰ ਵਿਖਿਆ ਤੇ, ਗੁਰ ਕੋ ਸ਼ਬਦ ਮੇਰਾ ਹੀ ਅਰ ਦੀਨਾ, ਰੂਪ ਅਨਰੂਪ ਮੋਰੋ ਕਛ ਨਾ ਵਿਚਾਰਿਓ, ਪ੍ਰੇਮ ਗਇਓ ਮੋਹੇ ਹਰ ਰੰਗ ਪੀਨਾ, ਦੇਖਿਓ ਲਾਲਨ ਪਾਟ ਬੀਚ ਖੋਏ, ਆਨੰਦ ਚਿਤਾ ਹਰਖੇ ਪਤੀਨਾ, ਇਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਸੋਟਾ ਕੁਰ ਤਿਸ ਹੀ ਕੀਨਾ, ਦੇਖਿਓ ਲਾਲਨ ਪਾਟ ਬੀਚ ਖੋਏ, ਆਨੰਦ ਚਿਤਾ ਹਰ ਖੇ ਪਤੀਨਾ, ਇਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਸੋ ਠਾਕੁਰ ਤਿਸ ਹੀ ਕੋ ਤੀਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਗੁਰੇ, ਵੱਡਿਆਂ ਭਾਗਾਂ ਵਾਲੇ ਹੋ ਦੀਨ ਦੁਨੀਆਂ ਦੇ ਮਾਲਕ, ਤਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਚ ਅੰਮ੍ਰਿਤ ਵੇਲੇ ਦੇ ਸਜੇ ਹੋਏ ਪਾਵਨ ਪਵਿੱਤਰ ਸੱਚਖੰਡ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਨੌਵੇਂ ਪਾਤਸ਼ਾਹ ਸਾਹਿਬ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਦਰਬਾਰ ਵਿੱਚ ਨਤਮਸਤਕ ਹੋ ਕੇ ਪਾਵਨ ਬਾਣੀ ਸ੍ਰੀ ਆਸਾ ਜੀ ਦੀ ਆਪ ਜੀ ਨੇ ਸਰਵਣ ਕੀਤੇ ਹਨ। ਆਪਣੇ ਜੀਵਨ ਦੀਆਂ ਵਡਮੁੱਲੀਆਂ ਘੜੀਆਂ ਔਰ ਕੀਮਤੀ ਤੇ ਵਡਮੁੱਲੇ ਸਵਾਸ ਸਤਿਗੁਰੂ ਜੀ ਦੇ ਲੇਖੇ ਲਾ ਕੇ ਸਫਲਾ ਕੀਤੇ ਨੇ, ਸਕਾਰਥਾ ਕੀਤੇ ਹਨ। ਸਤਿਗੁਰਾਂ ਦੀ ਬਾਣੀ ਦੇ ਕੀਰਤਨ ਤੋਂ ਉਪਰੰਤ ਗੁਰਦੇਵ ਨੇ ਜੋ ਪਵਿੱਤਰ ਪਾਵਨ ਸ਼ਬਦ ਦੀ ਦਾਤ ਅੰਮ੍ਰਿਤ ਵੇਲੇ ਬਖਸ਼ ਕੀਤੀ ਹੈ, ਉਹ ਹੁਣੇ ਆਪ ਜੀ ਨੇ ਗ੍ਰੰਥੀ ਸਿੰਘ ਜੀ ਪਾਸੋਂ ਸਰਵਣ ਕੀਤੀ ਹੈ। ਸਤਿਗੁਰਾਂ ਦਾ ਉਚਾਰਨ ਕੀਤਾ, ਸ਼ਬਦ ਸਰਵਣ ਕੀਤਾ ਹੈ। ਆਓ ਮਨ ਬਿਰਸੀਆਂ ਇਕਾਗਰ ਕਰੀਏ। ਸਤਿਗੁਰੂ ਗਰੀਬ ਨਿਵਾਜ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਆਪ ਦੇ ਜੀਵਨ ਤੇ ਰਚਨਾ ਦੇ ਕਲਿਆਣ ਨਮੇ ਪ੍ਰਾਰਥਨਾ ਕਰੀਏ ਜੀ। ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਤੁਹਾਡੀ ਮਹੱਲਾ ਪੰਜਵਾਂ, ਘਰ ਪੰਜਵਾਂ, ਦੋ ਪਦੇ ਇੱਕ ਓਅੰਕਾਰ, ਸਤ ਗੁਰ ਪ੍ਰਸਾਦ।
ਤੁਹਾਡੀ ਰਾਗ ਹੈ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਪਾਵਨ ਸ਼ਬਦ ਹੈ। ਤੁਹਾਡੀ ਰਾਗ ਹੈ ਔਰ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਉਚਾਰਨ ਕਰ ਰਹੇ ਨੇ ਤੇ ਘਰ ਵੀ ਪੰਜਵਾਂ, ਔਰ ਇਸ ਪਵਿੱਤਰ ਸ਼ਬਦ ਦੇ ਦੋ ਪਦੇ ਹਨ। ਦੋ ਪਦਿਆਂ ਵਾਲੇ ਸ਼ਬਦ ਸਤਿਗੁਰੂ ਜੀ ਉਚਾਰਨ ਕਰਨ ਤੋਂ ਪਹਿਲਾਂ ਮੰਗਲਾਚਰਨ ਕਰਦੇ ਹਨ। ਇਹ ਮੰਗਲਾਚਰਨ ਵਸਤੂ ਨਿਰਦੇਸ਼ ਮੰਗਲ ਹੈ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਨਿਰੰਕਾਰ ਇੱਕ ਹੈ। ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਇੱਕ ਹੈ ਓਅੰਕਾਰ ਸਾਰਿਆਂ ਵਿੱਚ ਹੈ, ਵਿਭੂ ਹੈ, ਪ੍ਰਕਾਸ਼ ਰੂਪ ਹੈ, ਜ਼ਰੇ ਜ਼ਰੇ ਕਣ ਕਣ ਨੂੰ ਪ੍ਰਕਾਸ਼ਣ ਵਾਲਾ, ਜਾਂ ਇਸ ਤਰ੍ਹਾਂ ਕਹਿ ਲਈਏ ਵੀ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ ਔਰ ਸੰਘਾਰਨ ਵਾਲਾ। ਇਹ ਤਿੰਨੇ ਸ਼ਕਤੀਆਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਵਿੱਚ ਨੇ। ਉਤਪਤੀ ਕਰਨੀ, ਪਾਲਣ ਕਰਨਾ ਤੇ ਸੰਘਾਰ ਕਰਨਾ। ਸੰਸਾਰ ਦੀ ਜਿਹੜੀ ਉਤਪਤੀ ਹੈ ਗੁਰੂ ਖਾਲਸਾ ਜੀ, ਉਹ ਰਜੋ ਗੁਣ ਤੋਂ ਹੁੰਦੀ। ਰਜੋਗੁਣ ਜਦੋਂ ਰਜੋਗੁਣ ਹੁੰਦਾ ਹੈ ਉਸ ਵਕਤ ਸੰਸਾਰ ਪੈਦਾ ਹੁੰਦਾ, ਸੰਸਾਰ ਦੀ ਉਤਪਤੀ ਹੁੰਦੀ। ਇੱਕ ਪਰਮਾਤਮਾ ਦੇ ਸਰੂਪ ਚੋਂ ਇੱਕ ਸ਼ਕਤੀ ਪੈਦਾ ਹੋਈ, ਰਜੋਗੁਣੀ ਸ਼ਕਤੀ ਹੈ, ਉਹਨੂੰ ਬ੍ਰਹਮਾ ਕਹਿੰਦੇ। ਬ੍ਰਹਮਾ ਜੀ ਰਜੋਗੁਣ ਪ੍ਰਧਾਨ ਹੈ ਤੇ ਉਹਨਾਂ ਦਾ ਕੰਮ ਹੈ ਸ੍ਰਿਸ਼ਟੀ ਦੀ ਰਚਨਾ ਕਰਨੀ, ਸੰਸਾਰ ਦੀ ਰਚਨਾ ਕਰਨੀ। ਤੇ ਜਿਸ ਵੇਲੇ ਸੰਸਾਰ ਦੀ ਪਾਲਣਾ ਹੁੰਦੀ ਹੈ, ਸੰਸਾਰ ਦੀ ਪਾਲਣਾ ਕਰਕੇ ਸੰਸਾਰ ਨੂੰ ਪਾਲਿਆ ਜਾਂਦਾ, ਉਸ ਵੇਲੇ ਦੂਸਰੀ ਸ਼ਕਤੀ ਕੰਮ ਕਰਦੀ ਹੈ, ਔਰ ਉਸ ਸ਼ਕਤੀ ਦਾ ਨਾਮ ਹੈ ਸਤੋਗੁਣੀ ਸ਼ਕਤੀ। ਮਨੁੱਖ ਵਿੱਚ ਵੀ ਇਹ ਤਿੰਨ ਬਿਰਤੀਆਂ ਪੈਦਾ ਹੁੰਦੀਆਂ। ਜਦੋਂ ਮਨੁੱਖ ਰਜੋਗੁਣੀ ਹੁੰਦਾ ਉਸ ਵੇਲੇ ਇਹਦੇ ਅੰਦਰ ਕੁਝ ਸਿਰਜਣ ਦੀ ਬਿਰਤੀ ਹੁੰਦੀ ਹੈ, ਜਦੋਂ ਸਤੋ ਗੁਣ ਹੁੰਦਾ ਉਦੋਂ ਪਾਲਣ ਦੀ ਬਿਰਤੀ ਹੁੰਦੀ ਹੈ। ਤੀਸਰੀ ਸ਼ਕਤੀ ਹੈ ਤਮੋ ਗੁਣੀ ਤਾਮਸੀ, ਜਦੋਂ ਤਮੋ ਗੁਣੀ ਬਿਰਤੀ ਹੋਵੇ ਉਦੋਂ ਨਾਸ ਕਰਦਾ, ਸੰਸਾਰ ਦਾ ਨਾਸ ਹੁੰਦਾ ਹੈ, ਉਦੋਂ ਤਮੋ ਗੁਣੀ ਬਿਰਤੀ ਜਿਹੜੀ ਹੈ ਉਹ ਸ਼ਿਵ ਦੀ ਹੈ। ਇਹ ਜਿਹੜੀਆਂ ਤਿੰਨ ਸ਼ਕਤੀਆਂ ਨੇ, ਪੈਦਾ ਕਰਨਾ, ਪਾਲਣਾ ਕਰਨਾ ਤੇ ਸੰਘਾਰ ਕਰਨਾ, ਇਹਨਾਂ ਤਿੰਨਾਂ ਦਾ ਜਿਹੜਾ ਅਧਿਸਥਾਨ ਆਸਰਾ ਹੈ ਉਹ ਇੱਕ ਅਕਾਲ ਪੁਰਖ ਪਰਮੇਸ਼ਰ ਹੈ। ਓਅੰਕਾਰ ਜਿਹੜੀ ਕਾਰ ਖਿੱਚੀ ਹੋਈ ਹੈ ਨਾ ਸਤਿਗੁਰਾਂ ਨੇ ਉੱਤੇ, ਊੜੇ ਦਾ ਮੂੰਹ ਖੁੱਲ੍ਹਾ ਰੱਖ ਕੇ ਲਕੀਰ ਖਿੱਚੀ ਹੈ, ਉਹ ਲਕੀਰ ਦਾ ਮਤਲਬ ਹੈ ਅਧਿਸਥਾਨ ਆਸਰਾ। ਜਿਹੜਾ ਇਹਨਾਂ ਤਿੰਨਾਂ ਦਾ ਆਸਰਾ ਹੈ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਫਿਰ ਉਸ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ, ਉਹਨੂੰ ਪ੍ਰਾਪਤ ਕਿਵੇਂ ਕੀਤਾ ਜਾ ਸਕਦਾ, ਉਹਦੀ ਪ੍ਰਾਪਤੀ ਦਾ ਸਾਧਨ ਕੀ ਹੈ, ਤਰੀਕਾ ਕੀ ਹੈ, ਜ਼ਰੀਆ ਕੀ ਹੈ, ਉਹ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਫੁਰਮਾਨ ਕਰਦੇ, ਪਰਮਾਤਮਾ ਦੀ ਪ੍ਰਾਪਤੀ ਦਾ ਜ਼ਰੀਆ ਹੈ ਸਤਿਗੁਰਾਂ ਦੀ ਕਿਰਪਾ, ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ, ਸਤਿਗੁਰਾਂ ਦੀ ਦਇਆ। ਸਤਿਗੁਰਾਂ ਦੀ ਕਿਰਪਾ ਤੋਂ ਬਿਨਾਂ ਉਸ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੋ ਸਕਦੀ। ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕੇਵਲ ਸਤਿਗੁਰਾਂ ਦੀ ਕਿਰਪਾ ਨਾਲ ਹੋ ਸਕਦੀ ਹੈ। ਦੂਸਰਾ ਅਰਥ ਇੱਦਾਂ ਵੀ ਮਹਾਂਪੁਰਖ ਕਰਦੇ ਕਿ ਪਰਮਾਤਮਾ ਦਾ ਸਰੂਪ ਸੱਤ ਹੈ, ਤਿੰਨਾਂ ਕਾਲਾਂ ਵਿੱਚ ਆਬਾਦ ਹੈ, ਉਹਦਾ ਕਦੇ ਵੀ ਬਾਧ ਨਹੀਂ ਹੋ ਸਕਦਾ, ਨਾਸ ਨਹੀਂ ਹੋ ਸਕਦਾ, ਉਹਨੂੰ ਕਹਿੰਦੇ ਨੇ ਸੱਤ। ਦੂਸਰਾ ਹੈ ਗੁਰ, ਗੁਰ ਦਾ ਮਤਲਬ ਹੈ ਚੇਤਨ, ਚੇਤਨ ਸਰੂਪ ਹੈ, ਸਾਰਿਆਂ ਨੂੰ ਚੇਤਨਤਾ ਪ੍ਰਦਾਨ ਕਰਨ ਵਾਲਾ ਹੈ, ਪ੍ਰਸਾਦ ਆਨੰਦ ਸਵਰੂਪ ਹੈ, ਸੱਤ ਚੇਤਨ ਤੇ ਆਨੰਦਮਈ ਪਰਮੇਸ਼ਰ ਦਾ ਸਰੂਪ ਹੈ। ਇਹ ਮੰਗਲਾ ਚਰਨ ਕਰਕੇ ਗਰੀਬ ਨਿਵਾਜ ਸਤਿਗੁਰੂ ਜੀ ਸ਼ਬਦ ਦੀ ਆਰੰਭਤਾ ਕਰਦੇ ਹਨ।
ਐਸੋ ਗੁਣ ਮੇਰੋ ਪ੍ਰਭ ਜੀ ਕੀਨਾ,
ਮੇਰੇ ਪ੍ਰਭੂ ਨੇ ਜਗਿਆਸੂ ਤੇ ਜਦੋਂ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ ਰਹਿਮਤ ਹੁੰਦੀ ਹੈ ਤੇ ਉਸ ਜਗਿਆਸੂ ਨੂੰ ਜੋ ਅਨੁਭਵ ਹੁੰਦਾ, ਫਿਰ ਉਹ ਇਸ ਤਰ੍ਹਾਂ ਉਚਾਰਨ ਕਰਦਾ ਕਿ ਮੇਰੇ ਪ੍ਰਭੂ ਨੇ, ਮੇਰੇ ਵਾਹਿਗੁਰੂ ਨੇ, ਮੇਰੇ ਪਰਮੇਸ਼ਰ ਨੇ ਮੇਰੇ ਤੇ ਬੜਾ ਵੱਡਾ ਭਾਰੀ ਪਰਉਪਕਾਰ ਕੀਤਾ। ਐਸੋ ਗੁਣ, ਗੁਣ ਦਾ ਮਤਲਬ ਇੱਥੇ ਹੈ ਪਰਉਪਕਾਰ। ਪਰਮੇਸ਼ਰ ਦੇ ਸਾਡੇ ਤੇ ਬੜੇ ਵੱਡੇ ਮਹਾਨ ਪਰਉਪਕਾਰ ਨੇ ਤੇ ਨਿਰੰਕਾਰ ਨੇ ਸਾਡੇ ਤੇ ਕੋਈ ਇੱਕ ਪਰਉਪਕਾਰ ਨਹੀਂ ਕੀਤਾ, ਪਰਮੇਸ਼ਰ ਦੇ ਸਾਡੇ ਤੇ ਸੈਂਕੜੇ ਪਰਉਪਕਾਰ ਕੀਤੇ ਹੋਏ। ਸਭ ਤੋਂ ਪਹਿਲਾ ਪਰਉਪਕਾਰ ਪਰਮੇਸ਼ਰ ਨੇ ਕੀਤਾ, ਸਾਨੂੰ ਮਨੁੱਖੀ ਜਾਮਾ ਦਿੱਤਾ, ਮਨੁੱਖੀ ਸਰੀਰ ਦਿੱਤਾ। ਦੂਸਰਾ ਪਰਉਪਕਾਰ ਕੀਤਾ ਮਾਤਾ ਦੇ ਉਦਰ ਦੀ ਅੱਗ ਦੇ ਵਿੱਚ, ਜਿਸ ਅਗਨੀ ਦੇ ਵਿੱਚ ਪੱਥਰ ਤੱਕ ਵੀ ਸੜ ਕੇ ਭਸਮ ਹੋ ਜਾਂਦੇ ਨੇ। ਮਾਤਾ ਦੀ ਉਸ ਜਠਰ ਅਗਨੀ ਦੀ ਅੱਗ ਦੇ ਵਿੱਚ ਪਰਮੇਸ਼ਰ ਨੇ ਸਾਡੀ ਰੱਖਿਆ ਕੀਤੀ ਹੈ, ਇਹ ਦੂਸਰਾ ਪਰਉਪਕਾਰ ਹੈ। ਜਨਮ ਦਿੱਤਾ ਸਾਨੂੰ, ਇਹ ਵੀ ਮਹਾਨ ਪਰਉਪਕਾਰ ਹੈ। ਫਿਰ ਖਾਣ ਵਾਸਤੇ ਰੋਟੀ ਦਿੱਤੀ ਹੈ, ਰੋਜੀ ਦਿੱਤੀ ਹੈ, ਪਹਿਨਣ ਲਈ ਬਸਤਰ ਦਿੱਤੇ ਨੇ, ਰਹਿਣ ਲਈ ਮਕਾਨ ਦਿੱਤੇ ਨੇ। ਪਤਾ ਨਹੀਂ ਕਿਤਨੇ ਕੁ ਮਹਾਰਾਜ ਜੀ ਅਕਾਲ ਪੁਰਖ ਜੀ ਦੇ ਸਾਡੇ ਤੇ ਮਹਾਨ ਪਰਉਪਕਾਰ ਹਨ। ਇਹ ਸਾਰੇ ਪਰਉਪਕਾਰ ਉਸ ਨਿਰੰਕਾਰ ਪ੍ਰਭੂ ਪਰਮੇਸ਼ਰ ਦੇ ਹਨ। ਇਹਨਾਂ ਸੈਂਕੜੇ ਪਰਉਪਕਾਰਾਂ ਦੀ ਗੱਲ ਕਰਦਿਆਂ ਕਰਦਿਆਂ ਮਹਾਰਾਜ ਜੀ ਕਹਿੰਦੇ ਇੱਕ ਬੜਾ ਵੱਡਾ ਮਹਾਨ ਪਰਉਪਕਾਰ, ਕਿਉਂਕਿ ਇੱਥੇ ਗੁਣ ਦਾ ਅਰਥ ਇੱਕ ਬਚਨ ਹੈ, ਇੱਕ ਪਰਉਪਕਾਰ ਦੀ ਗੱਲ ਇੱਥੇ ਹੋ ਰਹੀ ਹੈ। ਪਰਉਪਕਾਰ ਤਾਂ ਹੋਰ ਵੀ ਅਨੇਕਾਂ ਨੇ ਜਿਹੜੇ ਗਿਣੇ ਮਿਣੇ ਨਹੀਂ ਜਾ ਸਕਦੇ, ਪਰ ਇੱਥੇ ਕਹਿੰਦੇ ਇੱਕ ਬੜਾ ਵੱਡਾ ਭਾਰੀ ਮਹਾਨ ਪਰਉਪਕਾਰ ਮੇਰੇ ਪ੍ਰਭੂ ਨੇ, ਮੇਰੇ ਨਿਰੰਕਾਰ ਨੇ, ਵਾਹਿਗੁਰੂ ਨੇ, ਪਰਮੇਸ਼ਰ ਨੇ ਮੇਰੇ ਤੇ ਕੀਤਾ ਹੈ।
ਪੰਚ ਦੁਖ ਅਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨਾ।
ਜਿਹੜਾ ਪਰਉਪਕਾਰ ਕੀਤਾ ਮੇਰੇ ਪ੍ਰਭੂ ਨੇ ਕਿ ਮੇਰੇ ਅੰਦਰ ਜਿਹੜੇ ਪੰਜ ਦੋਸ਼ ਸਨ, ਪੰਜ ਦੋਸ਼, ਦੋਖ ਦਾ ਮਤਲਬ ਇੱਥੇ ਦੋਸ਼, ਪੰਚ ਦੋਸ਼, ਇੱਕ ਪੰਜ ਵਿਕਾਰ ਨੇ ਜਿਨ੍ਹਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਹਿੰਦੇ ਨੇ। ਇਹਨਾਂ ਵਿਕਾਰਾਂ ਤੋਂ ਇਲਾਵਾ ਇੱਕ ਪੰਜ ਦੋਸ਼ ਨੇ ਜਿਹੜੇ ਸ਼ਬਦ ਸਪਰਸ਼ ਰੂਪ ਰਸ ਗੰਧ ਦੇ ਨਾਂ ਨਾਲ ਜਾਣੇ ਜਾਂਦੇ। ਕੰਨਾਂ ਦੁਆਰਾ ਸੁਣਨ ਦੀ ਇੱਛਾ ਸਾਨੂੰ ਸਾਰਿਆਂ ਨੂੰ ਬਣੀ ਰਹਿੰਦੀ ਆ, ਕੰਨਾਂ ਨਾਲ ਸੁਣੀ ਜਾਈਏ, ਸ਼ਬਦ ਦੀ ਇੱਛਾ ਸੁਣਦੇ ਰਹੀਏ। ਕੋਈ ਨਿੰਦਾ ਸੁਣਾਵੇ ਤਾਂ ਵੀ, ਸਾਡੀ ਉਸਤਤ ਸੁਣਾਵੇ ਤਾਂ ਵੀ, ਅਸੀਂ ਆਪਣੇ ਕੰਨਾਂ ਨਾਲ ਸੁਣਨਾ ਚਾਹੁੰਦੇ ਹਾਂ ਕਿਸੇ ਬਗਾਨੇ ਦੀ ਨਿੰਦਾ ਤੇ ਆਪਣੀ ਉਸਤਤ। ਇਹ ਸਰਵਣ ਦਾ ਦੋਸ਼ ਹੈ, ਸੁਣਨ ਦਾ। ਇਹਨੂੰ ਸ਼ਬਦ ਦਾ ਦੋਸ਼ ਕਹਿੰਦੇ ਨੇ, ਸ਼ਬਦ। ਦੂਸਰਾ ਹੈ ਸਪਰਸ਼ ਦਾ ਦੋਸ਼। ਸਪਰਸ਼ ਕਰਨਾ ਚਾਹੁੰਦੇ ਜਿਵੇਂ ਕਿ ਕਾਮ ਵਾਸ਼ਨਾ, ਤੇ ਕਾਮ ਦੇ ਵਸੀਕਾਰ ਹੋ ਕੇ ਸਪਰਸ਼ ਦੀ ਇੱਛਾ ਰੱਖਣੀ, ਇਹ ਸਪਰਸ਼ ਦਾ ਦੋਸ਼ ਹੈ। ਤੀਸਰਾ ਹੈ ਰੂਪ, ਅੱਖਾਂ ਨਾਲ ਵੇਖਣਾ, ਰੂਪ ਵੇਖਣ ਦੀ ਇੱਛਾ ਹੋਣਾ, ਆਹ ਵੀ ਵੇਖ ਲਵਾਂ, ਆਹ ਵੀ ਵੇਖ ਲਵਾਂ। ਦਰਅਸਲ ਇਹ ਪੰਜੇ ਦੋਸ਼ ਜਿਹੜੇ ਨੇ ਇਹ ਪੰਜਾਂ ਤੱਤਾਂ ਤੋਂ ਪੈਦਾ ਹੋਏ, ਪੰਜਾਂ ਤੱਤਾਂ ਤੋਂ। ਕੰਨਾਂ ਨਾਲ ਜੋ ਅਸੀਂ ਸਰਵਣ ਕਰਦੇ ਹਾਂ, ਜਿਸ ਨੂੰ ਆਪਾਂ ਸ਼ਬਦ ਕਹਿੰਦੇ ਹਾਂ, ਇਹ ਆਕਾਸ਼ ਤੱਤ ਤੋਂ ਪੈਦਾ ਹੋਇਆ, ਆਕਾਸ਼। ਸਪਰਸ਼ ਦਾ ਜਿਹੜਾ ਭਾਵ ਹੈ, ਇਹ ਹਵਾ ਦੇ ਤੱਤ ਤੋਂ ਪੈਦਾ ਹੋਇਆ, ਤੇ ਰੂਪ ਵੇਖਣ ਦੀ ਇੱਛਾ ਦਾ ਜਿਹੜਾ ਭਾਵ ਹੈ, ਇਹ ਅਗਨੀ ਤੱਤ ਤੋਂ ਪੈਦਾ ਹੋਇਆ, ਅਗਨੀ ਤੱਤ। ਤੇ ਰਸ, ਜ਼ੁਬਾਨ ਦਾ ਰਸ ਲੈਣਾ, ਇਹ ਜਲ ਤੋਂ ਪੈਦਾ ਹੋਇਆ, ਪਾਣੀ ਤੋਂ, ਜਲ ਤੋਂ। ਰਸ ਲੈਣੇ, ਅਨੇਕ ਪ੍ਰਕਾਰ ਦੀਆਂ ਵਸਤੂਆਂ ਦੇ ਰਸ ਚੱਖਣੇ, ਇਹ ਜ਼ੁਬਾਨ ਦੇ ਰਸ ਦੇ ਵਿੱਚ ਉਲਝੇ ਰਹਿਣਾ, ਇਹ ਜਲ ਦੇ ਰਸ, ਜਲ ਦੇ ਤੱਤ ਤੋਂ ਪੈਦਾ ਹੋਇਆ। ਫਿਰ ਪੰਜਵਾਂ ਹੈ ਗੰਧ, ਸੁਗੰਧੀ ਲੈਣੀ, ਇਹ ਧਰਤੀ ਤੱਤ ਤੋਂ ਪੈਦਾ ਹੋਇਆ। ਇਹ ਪੰਜੇ ਦੋਸ਼ ਪੰਜਾਂ ਤੱਤਾਂ ਤੋਂ ਪੈਦਾ ਹੋਏ ਨੇ, ਔਰ ਸਾਡੇ ਪੰਜੇ ਇੰਦਰੀਆਂ ਦੇ ਉੱਤੇ ਹਾਵੀ ਹੁੰਦੇ ਨੇ। ਤੇ ਮਹਾਰਾਜ ਜੀ ਕਹਿੰਦੇ, ਜਦੋਂ ਮੇਰੇ ਪ੍ਰਭੂ ਨੇ ਮੇਰੇ ਤੇ ਮਹਾਨ ਪਰਉਪਕਾਰ ਕੀਤਾ, ਪਹਿਲਾਂ ਤਾਂ ਇਹ ਪੰਜ ਦੋਸ਼ ਮੇਰੇ ਅੰਦਰੋਂ ਨਿਵਰਤ ਕੀਤੇ। ਪੰਜ ਦੋਖ, ਇਹ ਜਿਹੜੇ ਪੰਜ ਦੋਸ਼ ਨੇ, ਇਹ ਮੇਰੇ ਅੰਦਰੋਂ ਨਿਵਰਤ ਕਰ ਦਿੱਤੇ, ਪੰਜ ਦੋਸ਼। ਤੇ ਫਿਰ ਅਰ ਅਹੰਗ ਰੋਗ, ਫਿਰ ਜਿਹੜਾ ਹਾਂ ਮੈਂ ਦਾ ਅਹੰਕਾਰ ਦਾ ਰੋਗ ਹੈ, ਇਹ ਵੀ ਮੇਰੇ ਇਸ ਤਨ ਤੋਂ ਸਤਿਗੁਰਾਂ ਨੇ, ਪਰਮੇਸ਼ਰ ਨੇ, ਪ੍ਰਭੂ ਨੇ ਕਿਰਪਾ ਕਰਕੇ ਦੂਰ ਕਰ ਦਿੱਤਾ। ਇਹ ਤਨ ਤੇ ਸਗਲ ਦੂਰ ਕੀਨ, ਪੰਜ ਦੋਸ਼ ਤੇ ਅਹੰਗ ਰੋਗ, ਹੰਕਾਰ ਦਾ ਰੋਗ, ਹਉਮੈ ਦਾ ਰੋਗ, ਜਿਹੜਾ ਬੜਾ ਭਿਆਨਕ ਰੋਗ ਹੈ, ਹਉਮੈ ਦੀਰਘ ਰੋਗ ਹੈ, ਦਾਰੂ ਪੀਸ ਮਾਹੇ, ਐਸਾ ਜਿਹੜਾ ਬੜਾ ਵੱਡਾ ਭਾਰੀ ਦੀਰਘ ਰੋਗ ਸੀ ਹਉਮੈ ਦਾ, ਹੰਕਾਰ ਦਾ, ਉਹ ਮੇਰੇ ਤਨ ਤੋਂ, ਮੇਰੇ ਸਰੀਰ ਤੋਂ ਮੇਰੇ ਪ੍ਰਭੂ ਨੇ ਦੂਰ ਕਰ ਦਿੱਤਾ। ਪੰਜ ਦੋਸ਼ ਵੀ ਨਿਵਰਤ ਕਰ ਦਿੱਤੇ ਨੇ, ਤੇ ਅਹੰਕਾਰ ਦਾ ਰੋਗ ਵੀ ਮੇਰੇ ਹਿਰਦੇ ਵਿੱਚੋਂ ਮੇਰੇ ਪ੍ਰਭੂ ਨੇ, ਮੇਰੇ ਮਾਲਕ ਨੇ, ਮੇਰੇ ਨਿਰੰਕਾਰ ਨੇ ਮੇਰੇ ਤਨ ਤੋਂ ਦੂਰ ਕਰ ਦਿੱਤਾ ਹੈ।
ਰਹਾਉ ਬੰਧਨ ਤੋਰ ਛੋਰ ਬਿਖਿਆ ਤੇ, ਗੁਰ ਕਾ ਸ਼ਬਦ ਮੇਰਾ ਹੀ ਅਰਾ ਦੀਨਾ।
ਮੇਰੇ ਸਾਹਿਬ ਨੇ ਕਿਰਪਾ ਕਰਕੇ ਮੈਨੂੰ ਬੰਧਨਾਂ ਨੂੰ, ਮੇਰੇ ਬੰਧਨਾਂ ਨੂੰ ਤੋੜ ਦਿੱਤਾ। ਬੰਧਨ ਤੋੜ, ਬੰਧਨ ਤੋੜ ਦਿੱਤੇ ਨੇ। ਬੰਧਨ ਹੀ ਨਹੀਂ ਤੋੜੇ, ਬਕਾਇਦਾ ਜਿਹੜੇ ਵਿਸ਼ੇ ਵਿਕਾਰ ਸਨ ਉਹਨਾਂ ਤੋਂ ਵੀ ਛੁਡਾ ਲਿਆ। ਛੋਰ ਵਿਖਿਆ ਤੇ, ਜਿਹੜੇ ਵਿਸ਼ੇ ਵਿਕਾਰ ਨੇ ਉਹਨਾਂ ਤੋਂ ਵੀ ਛੁਡਾ ਲਿਆ। ਕਿਵੇਂ ਛੁਡਾਇਆ? ਗੁਰ ਕੋ ਸ਼ਬਦ ਮੇਰਾ ਹੀਰ ਹੈ ਦੀਨ, ਗੁਰੂ ਕਾ ਜੋ ਪਵਿੱਤਰ ਸ਼ਬਦ ਹੈ, ਵਾਹਿਗੁਰੂ ਵਾਹਿਗੁਰੂ, ਇਹ ਜਿਹੜਾ ਪਵਿੱਤਰ ਸ਼ਬਦ ਗੁਰੂ ਸਾਹਿਬ ਦਾ ਹੈ, ਇਹ ਮੇਰੇ ਹਿਰਦੇ ਚ ਗੁਰੂ ਨੇ ਦੇ ਦਿੱਤਾ ਹੈ, ਇਹ ਸ਼ਬਦ ਮੇਰੇ ਹਿਰਦੇ ਚ ਵੱਸ ਗਿਆ। ਜਿਸ ਦੇ ਹਿਰਦੇ ਚ ਵੱਸਦਿਆਂ ਬੰਧਨ ਟੁੱਟ ਗਏ ਨੇ ਤੇ ਵਿਸ਼ੇ ਵਿਕਾਰ ਛੁੱਟ ਗਏ, ਬੰਧਨ ਤੋੜ ਦਿੱਤੇ ਨੇ, ਔਰ ਜਿਤਨੇ ਵਿਸ਼ੇ ਵਿਕਾਰ ਨੇ ਉਹ ਮੇਰੇ ਸਾਹਿਬ ਨੇ ਮੇਰੇ ਹਿਰਦੇ ਚੋਂ ਦੂਰ ਕਰ ਦਿੱਤੇ ਨੇ, ਨਿਵਰਤ ਕਰ ਦਿੱਤੇ ਨੇ। ਐਸਾ ਪਵਿੱਤਰ ਪਾਵਨ ਸ਼ਬਦ ਮੇਰੇ ਗੁਰੂ ਨੇ, ਮੇਰੇ ਗੁਰਦੇਵ ਨੇ, ਮੈਨੂੰ ਮੇਰੇ ਹਿਰਦੇ ਵਿੱਚ ਦਿੱਤਾ ਹੈ।
ਰੂਪ ਅਨ ਰੂਪ ਮੋਰੋ ਕਛ ਨਾ ਵਿਚਾਰਿਓ, ਪ੍ਰੇਮ ਗਇਓ ਮੋਇ ਹਰ ਰੰਗ ਪੀਨਾ।
ਮੇਰੇ ਰੂਪ ਦੇ ਜਾਂ ਅਨਰੂਪ ਦੇ, ਰੂਪ ਅਨਰੂਪ ਦਾ ਮਤਲਬ ਹੈ ਵੀ ਇਹ ਨਹੀਂ ਵੇਖਿਆ ਕਿ ਮੇਰਾ ਸੁੰਦਰ ਰੂਪ ਹੈ ਜਾਂ ਕੋਝਾ ਰੂਪ ਹੈ। ਇੱਥੋਂ ਤੱਕ ਕਹਿ ਲਈਏ, ਨਾ ਮੇਰਾ ਗੁਣ ਵੇਖਿਆ ਤੇ ਨਾ ਔਗੁਣ ਵੇਖਿਆ। ਰੂਪ ਅਨਰੂਪ ਦਾ ਮਤਲਬ ਏਦਾਂ ਵੀ ਹੈ ਕਿ ਨਿਰੰਕਾਰ ਨੇ ਪਰਮੇਸ਼ਰ ਨੇ ਮੇਰਾ ਨਾ ਗੁਣ ਵੇਖਿਆ ਤੇ ਨਾ ਔਗੁਣ, ਗੁਣ ਔਗਣ ਨਹੀਂ ਵੇਖਿਆ, ਬਸ ਮੇਰੇ ਹਿਰਦੇ ਦਾ ਪ੍ਰੇਮ ਵੇਖਿਆ। ਮੇਰੇ ਕਿਸੇ ਗੁਣ ਦੀ ਔਗਣ ਦੀ ਕਮੀ ਦੀ ਖਾਮੀ ਦੀ ਜਾਂ ਖੂਬੀ ਦੀ ਵਿਚਾਰ ਨਹੀਂ ਕੀਤੀ, ਕੇਵਲ ਮੇਰੇ ਹਿਰਦੇ ਦਾ ਪ੍ਰੇਮ ਵੇਖਿਆ। ਪ੍ਰੇਮ ਗਇਓ, ਮੈਂ ਪ੍ਰੇਮ ਨੂੰ ਗ੍ਰਹਿਣ ਕੀਤਾ ਸੀ, ਸਿਰਫ ਉਸ ਪ੍ਰੇਮ ਨੂੰ ਹੀ ਵੇਖਿਆ ਤੇ ਉਸ ਪ੍ਰੇਮ ਨੂੰ ਵੇਖ ਕੇ ਮੋਹੇ ਹਰ ਰੰਗ ਪੀਣ। ਮੇਰੇ ਪ੍ਰਭੂ ਨੇ, ਮੇਰੇ ਮਾਲਕ ਨੇ ਮੇਰੇ ਤੇ ਤਰਸ ਕਰਕੇ ਮੈਨੂੰ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਪੀਣ ਭਿਗੋ ਦਿੱਤਾ ਹੈ। ਮੇਰੇ ਕਿਸੇ ਰੂਪ ਅਨਰੂਪ ਦੀ ਵਿਚਾਰ ਨਹੀਂ ਕੀਤੀ।
ਦੇਖਿਓ ਲਾਲਣ ਪਾਟ ਵਿੱਚ ਖੋਏ, ਆਨੰਦ ਚਿਤਾ ਹਰ ਕੇ ਪਤੀਨਾ।
ਮੇਰੇ ਅੰਦਰ ਦੇ ਪਰਦੇ ਦੂਰ ਹੋ ਗਏ, ਭਰਮ ਦੇ ਪਰਦੇ ਦੂਰ ਹੋ ਗਏ ਤੇ ਜਿਸ ਵੇਲੇ ਭਰਮ ਦੇ ਪਰਦੇ ਅੰਦਰੋਂ ਦੂਰ ਹੋਏ, ਮੈਂ ਆਪਣੇ ਲਾਲਨ ਸਰੂਪ ਅਕਾਲ ਪੁਰਖ ਪਰਮੇਸ਼ਰ ਨੂੰ ਪੇਖਿਓ ਵੇਖ ਲਿਆ, ਜਿਸ ਨੂੰ ਵੇਖਦਿਆਂ ਮੇਰਾ ਹਿਰਦਾ ਆਨੰਦ ਸਹਿਤ ਹੋ ਗਿਆ। ਆਨੰਦ ਚਿਤਾ, ਹਿਰਦਾ ਆਨੰਦ ਸਹਿਤ ਹੋ ਗਿਆ। ਔਰ ਅਕਾਲ ਪੁਰਖ ਪਰਮੇਸ਼ਰ ਨੂੰ ਵੇਖਦਿਆਂ ਜਿੱਥੇ ਹਿਰਦਾ ਆਨੰਦ ਸਹਿਤ ਹੋਇਆ, ਉੱਥੇ ਹਰਖ ਵਿੱਚ ਖੁਸ਼ੀ ਵਿੱਚ ਪਤੀਨ ਪਤੀਜ ਗਿਆ। ਜਾਂ ਇਸ ਤਰ੍ਹਾਂ ਕਹਿ ਲਈਏ, ਜਦੋਂ ਅਕਾਲ ਪੁਰਖ ਪਰਮੇਸ਼ਰ ਨੂੰ ਵੇਖਿਆ, ਉਹਦੇ ਤੇ ਮੈਨੂੰ ਯਕੀਨ ਆਇਆ, ਪਤੀਨ ਦਾ ਮਤਲਬ ਭਰੋਸਾ ਆਇਆ, ਉਸ ਭਰੋਸੇ ਤੋਂ ਬਾਅਦ ਮੇਰਾ ਚਿੱਤ ਆਨੰਦ ਸਹਿਤ ਹੋ ਗਿਆ, ਹਰਖ ਖੁਸ਼ੀ ਦੇ ਸਹਿਤ ਹੋ ਗਿਆ।
ਇਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਸੋ ਠਾਕੁਰ ਤਿਸ ਹੀ ਕੋ ਤੀਨਾ।
ਮੇਰਾ ਇਹ ਸਰੀਰ ਰੂਪੀ ਘਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੀ ਹੈ। ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਉਹੀ ਮੇਰਾ ਪ੍ਰਭੂ ਇਸ ਸਰੀਰ ਦਾ ਮਾਲਕ ਹੈ, ਇਹ ਸਰੀਰ ਰੂਪੀ ਘਰ ਦਾ ਮਾਲਕ ਹੈ, ਪ੍ਰਭੂ ਹੈ। ਤੇ ਮਹਾਰਾਜ ਜੀ ਕਹਿੰਦੇ, ਉਹ ਮੇਰਾ ਠਾਕੁਰ ਹੈ ਔਰ ਮੈਂ ਉਸ ਦੇ ਅਧੀਨ ਹਾਂ। ਇਸ ਹੀ ਕੋ ਤੀਨ, ਤੀਨ ਦਾ ਮਤਲਬ ਮੈਂ ਉਹਦੇ ਅਧੀਨ ਹਾਂ। ਇਹ ਤੀਨ ਦਾ ਅਰਥ ਕਈ ਮਹਾਂਪੁਰਖ ਵਿਦਵਾਨ ਧਿਆਉਣਾ ਵੀ ਕਰਦੇ ਨੇ, ਉਹ ਮੇਰਾ ਠਾਕੁਰ ਹੈ, ਅਕਾਲ ਪੁਰਖ ਹੈ ਔਰ ਮੈਂ ਉਸੇ ਨੂੰ ਧਿਆ ਰਿਹਾ, ਮੈਂ ਉਸੇ ਨੂੰ ਆਰਾਧ ਰਿਹਾ, ਉਸੇ ਦੇ ਚਿੰਤਨ ਵਿੱਚ ਮੈਂ ਆਪਣੀ ਸੁਰਤ ਨੂੰ ਜੋੜਿਆ ਹੋਇਆ ਔਰ ਮੈਂ ਉਸ ਦੇ ਅਧੀਨ ਹਾਂ, ਮੈਂ ਉਸ ਨੂੰ ਆਪਣਾ ਆਪ ਸਮਰਪਣ ਕੀਤਾ ਹੋਇਆ, ਨਿਰੰਕਾਰ ਦੇ ਅਧੀਨ ਆਪਣਾ ਆਪ ਕੀਤਾ ਹੋਇਆ। ਸਤਿਗੁਰੂ ਜੀ ਦਇਆ ਕਰਨ ਤਰਸ ਕਰਨ, ਇਹ ਜੋ ਪਵਿੱਤਰ ਪਾਵਨ ਸ਼ਬਦ ਦੀ ਵਿਚਾਰ ਹੈ, ਇਹ ਸਾਡੇ ਹਿਰਦਿਆਂ ਚ ਵਸੇ। ਲੜੀਵਾਰ ਕਥਾ ਸਤਿਗੁਰਾਂ ਦੇ ਪਵਿੱਤਰ ਪਾਵਨ ਸਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। ਤੀਸਰੀ ਅਸ਼ਟਪਦੀ ਦੇ ਤਿੰਨ ਪਦੇ ਆਪਾਂ ਪਿਛਲੇ ਪ੍ਰਕਰਣਾਂ ਵਿੱਚ ਸੁਖਮਨੀ ਸਾਹਿਬ ਦੇ ਵਿਚਾਰ ਚੁੱਕੇ ਹਾਂ। ਚੌਥਾ ਪਦਾ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜਗਤ ਨਾਥ ਸ੍ਰੀ ਸੁਖਮਨੀ ਸਾਹਿਬ ਦੀ ਪਾਵਨ ਪਵਿੱਤਰ ਤੀਸਰੀ ਅਸ਼ਟਪਦੀ ਵਿੱਚ ਉਚਾਰਨ ਕਰ ਰਹੇ ਹਨ। ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਹੁਤ ਸਿਆਣਪ ਜਮ ਕਾ ਭਉ ਵਿਆਪੈ।
ਆ ਜਿਹੜੇ ਬਹੁਤੇ ਸਿਆਣੇ ਬਣਦੇ ਨੇ, ਉਹਨਾਂ ਨੂੰ ਮਹਾਰਾਜ ਜੀ ਉਪਦੇਸ਼ ਦੇ ਰਹੇ। कई बंदे बहुते सियाणा बनन दा दावा करदे कहिंदे जी साडे वर्गा सियाणा सूझवान बुद्धिमान कोई दूसरा नहीं होना। बड़ा तजर्बा है मैनू अपनी जिंदगी दा, मैं अपने जीवन च बड़ा कुछ वेख्या, मैं बड़ा सियाणा। साहब कहिंदे भाई जिहड़े बहुते सियाणे ने ना, बहुत ही सियाणप रखण वाले, सियाणे होण दा दावा रखण वाले, उन्हां नूं जम्मां दा डर व्यापदा, जम का भौ व्यापदा। जम उन्हां दे उत्ते लागू हुंदे ने, जम्मां दा डर उन्हां नूं व्यापदा जिहड़े बहुते सियाणे बणदे। धार्मिक जगत विच सियाणप जां चतराई कम नहीं करदी। जदों असीं धार्मिक जगत विच धर्म दे पांधी बन के परमार्थ दे रस्ते ते चलदे हां, उत्थे ना सियाणप कम करदी है ना चतराई कम करदी। उत्थे तां जिहड़ा भोला बन गया, भोला भी केवल विखावे दा नहीं, अंदरों भी भोला बन जाए, ते जिहड़ा भोला बन गया धार्मिक जगत दे रस्ते ते मार्ग ते चलदिआं होइआ, उस भोले भाले नूं परमात्मा की प्राप्ति हो जाती है। भोले पाए मिले रघुराए, जिहड़ा भोले पा चल पवे उस नूं निरंकार परमेश्वर के स्वरूप की प्राप्ति हो जाती है। ते जिहड़ा सियाणपां ते चतराइयां करदा है उन्हां नूं महाराज जी हुक्म करदे ने, ए मन चंचला, ए मन चंचला, चतराई किन्हें ना पाया। चतराई नाल किसे ने परमेश्वर की प्राप्ति नहीं की। जे कोई आखे कि मैं चतराई नाल सियाणप नाल परमेश्वर नूं पा सकदा, जां अपनी चतराई नाल परमार्थ दा रस्ता तय कर सकदा, जां अपने दिमाग नाल अपनी सियाणप नाल परमेश्वर दे घर तक पहुंच सकदा, तां महाराज जी कहिंदे तेरा सब तों वड्डा भुलेखा है, ये भुलेखा अपने हिरदे चों कढ दे, त्याग दे, क्योंकि सियाणपा उत्थे नहीं चलदिया। सहस सियाणपा लख होहे तां एक ना चलै नाल। रोज पढ़दे आ ना जपजी साहब, हजारां सियाणपा होण पर उत्थे नाल एक नहीं चलदी, एक भी। हजारां सियाणपा दा तू धार नहीं होवे पर निरंकार दे घर विच, परमेश्वर दे घर विच एक भी सियाणप तेरे नाल नहीं चलनी, एक भी सियाणप। मैं इत्थे एक सतगुरां दे इतिहास की घटना सुनावां, ए पंक्ति दे अर्थ स्पष्ट हो जाए। कलगीधर श्री गुरु गोबिंद सिंह साहब जी महाराज जी कोल होले महल्ले का समागम मनाउण वास्ते बड़ियां संगतां आईयां, सैकड़ियां दियां गिणती। दसवें पातशाह ने इस वेरी एक कौतक रचिया, खेड रची, आख्या के भाई साड़ी आग्या तो बिना किसी ने नहीं जान। जदों असी हुक्म करिए, जदों असी आग्या करिए उदों जाना है, उस तो पहला नहीं। सिख एक दो दिन तां टिक के बैठे रहे, पर हुण घरां दे कम कार चेते आउंदे सन, कार विहार चेते आउंदे सन, जाण नूं काले पै गए। सतगुरां ने आनंदपुर साहब तो जिहड़े बाहर जाण दे रस्ते सी उत्थे पहरा लवा दिता, फौजां लवा दित्तियां रस्तियां दे, कि कोई नगर तो बाहर ना जा सके। आनंदपुर साहब दे चारे पासे फौजां बिठा दित्तियां, सिंह बिठा दित्ते, भी बाहर किसे नूं जाण नहीं देना। हाँ, बाहरों कोई अंदर आउंदा आनंदपुर साहब दे तां जी सदके, पर अंदरों किसे नूं बाहर नहीं जाण देना। हुण समस्या बन गई सिखां वास्ते, भी हुण तां बाहर पहरे भी लग गए ने, बिना पुछिया भी सतगुरां तों जा नहीं सकदे। कुछ क सिंघां ने चतराई कीती, चतराई करके सियाणप करके कहिंदे भी आपां इत्थों निकलण दी कोई व्यौंत बनाईए। खबरे गुरु साहब किन्ने क दिन इत्थे बिठाई रखण, पिछे साडे कम कार किहने सांभणे ने, साडे कार विहार किहने संभालणे ने। इन्हां दे नाल इक बजुर्ग सी, उहनूं कहिंदे भी तूं मरण दा ढोंग कर, ਤੇ ਤੈਨੂੰ ਅਸੀਂ ਫੱਟੇ ਤੇ ਪਾ ਲੈਨੇ ਆ ਤੇ ਕਹਾਂਗੇ ਜੀ ਸਾਡਾ ਬਜ਼ੁਰਗ ਮਰ ਗਿਆ, ਅਸੀਂ ਤਾਂ ਇਹਨੂੰ ਨਾਲ ਲੈ ਕੇ ਚੱਲੇ ਤੇ ਤੇਰੇ ਨਾਲ ਨਾਲ ਅਸੀਂ ਵੀ ਨਿਕਲ ਚੱਲਾਂਗੇ। ਇਹਨਾਂ ਨੇ ਆਪਣੇ ਇੱਕ ਬਜ਼ੁਰਗ ਨੂੰ ਫੱਟੇ ਤੇ ਪਾ ਲਿਆ ਤੇ ਫੱਟੇ ਤੇ ਪਾ ਕੇ ਉੱਤੇ ਚਾਦਰਾ ਪਾ ਕੇ ਹੈ ਤਾਂ ਜਿਉਂਦਾ ਹੀ ਸੀ ਪਰ ਏਦਾਂ ਵਿਖਾਇਆ ਜਿਵੇਂ ਮਰ ਗਿਆ ਤੇ ਉਹਨੂੰ ਲੈ ਕੇ ਚੱਲ ਪਏ। ਉਹਨਾਂ ਸਮਿਆਂ 'ਚ ਇੱਕ ਇਹ ਵੀ ਰੀਤ ਸੀ ਕਿ ਜਿਸ ਨਗਰ ਦਾ ਕੋਈ ਵਿਅਕਤੀ ਮਰਦਾ ਸੀ ਉਹਨੂੰ ਉਸੇ ਨਗਰ 'ਚ ਜਾ ਕੇ ਫੂਕਦੇ ਸਨ, ਕਹਿੰਦੇ ਜੀ ਅਸੀਂ ਤਾਂ ਇਹਨੂੰ ਨਾਲ ਲੈ ਕੇ ਜਾਣਾ ਔਰ ਉਸੇ ਨਗਰ ਵਿੱਚ ਜਿੱਥੋਂ ਦਾ ਇਹ ਜੰਮਿਆ ਉੱਥੇ ਹੀ ਜਾ ਕੇ ਇਹਨੂੰ ਅਸੀਂ ਦਫ਼ਨ ਇਹਦਾ ਸੰਸਕਾਰ ਕਰਨਾ ਜਾਂ ਇਹਨੂੰ ਫੂਕਣਾ। ਲੈ ਕੇ ਚੱਲੇ ਨੇ ਬੜੀ ਚਤਰਾਈ ਕਰਕੇ ਵੀ ਹੁਣ ਕਲਗੀਧਰ ਜੀ ਨੂੰ ਪਤਾ ਨਹੀਂ ਲੱਗੇਗਾ, ਦਸਵੇਂ ਪਾਤਸ਼ਾਹ ਨੂੰ ਪਤਾ ਨਹੀਂ ਲੱਗੇਗਾ। ਚਤਰਾਈ ਕਰਕੇ ਬੜੇ ਚੰਚਲਤਾਈ ਦੇ ਨਾਲ ਚੱਲੇ ਨੇ ਤੇ ਪੜ੍ਹਦੇ ਜਾ ਰਹੇ ਨੇ, ਸੇਵਕ ਕੀ ਓੜਕ ਨਿਭੀ ਪ੍ਰੀ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ, ਇਹ ਸ਼ਬਦ ਪੜ੍ਹਦੇ ਜਾ ਰਹੇ। ਜਦੋਂ ਕੋਲੋਂ ਲੰਘਣ ਲੱਗੇ ਨਾ ਕਲਗੀਧਰ ਜੀ ਜਾਣੀ ਜਾਣ ਜਾਣ ਗਏ, ਮਹਾਰਾਜ ਜੀ ਕਹਿੰਦੇ ਉਹ ਬਈ ਜਿਹੜਾ ਮਰ ਗਿਆ ਜਿਹਦੀ ਪ੍ਰੀਤ ਕਹਿੰਦੇ ਉਹ ਨਿਭ ਗਈ ਹੈ ਉਹਨੂੰ ਸਾਡੇ ਕੋਲ ਤਾਂ ਲਿਆਓ, ਅਸੀਂ ਵੀ ਤਾਂ ਵੇਖੀਏ। ਇਹਨਾਂ ਨੇ ਉਸੇ ਬਜ਼ੁਰਗ ਦੀ ਉਹ ਜਿਹੜੀ ਲਾਸ਼ ਬਣਾਈ ਹੋਈ ਸੀ, ਢੋਂਗ ਕੀਤਾ ਹੋਇਆ ਸੀ, ਉਹ ਫੱਟਾ ਲਿਆ ਕੇ ਸਤਿਗੁਰਾਂ ਅੱਗੇ ਰੱਖ ਦਿੱਤਾ। ਮਹਾਰਾਜ ਜੀ ਨੇ ਭਾਈ ਰਾਮ ਕੁਇਰ ਜੀ ਬ੍ਰਹਮ ਗਿਆਨੀ ਕੋਲ ਬੈਠੇ ਸਨ, ਕੰਨ ਵਿੱਚ ਆਖਿਆ ਭਾਈ ਰਾਮ ਕੁਇਰ ਜੀ ਵਿਖਾਈਏ ਹੈ ਸੇਵਕ ਦੀ ਪ੍ਰੀਤ ਕਿਵੇਂ ਔੜਕ ਤਾਈ ਨਿਭੀ ਹੈ ਆ ਜਿਹੜਾ ਪਾਇਆ ਹੋਇਆ ਲਟਾਇਆ ਹੋਇਆ ਇਹਨਾਂ ਨੇ। ਕਹਿੰਦੇ ਮਹਾਰਾਜ ਤੁਹਾਡੀ ਲੀਲਾ। ਕਹਿੰਦੇ ਜਾਓ ਫਿਰ ਅੰਦਰੋਂ ਲੰਗਰ 'ਚ ਜਾ ਕੇ ਅੱਗ ਦੇ ਅੰਗਾਰ ਲੈ ਕੇ ਆਓ। ਭਾਈ ਸਾਹਿਬ ਭਾਈ ਰਾਮ ਕੁਇਰ ਜੀ ਅੰਦਰ ਲੰਗਰ 'ਚ ਗਏ, ਇੱਕ ਬਰਤਨ ਦੇ ਵਿੱਚ ਅੱਗ ਦੇ ਅੰਗਾਰ ਪਾ ਲਿਆਏ। ਮਹਾਰਾਜ ਜੀ ਨੇ ਆਖਿਆ ਜਿੱਥੇ ਲੇਟਿਆ ਨਾ ਚਾਦਰਾ ਚੁੱਕ ਕੇ ਥੋੜੇ ਜਿਹੇ ਅੰਗਾਰ ਇਹਦੇ ਨਾਲ ਲਾ ਦਿਓ ਇਸ ਬਜ਼ੁਰਗ ਦੇ। ਤੋ ਮਹਾਰਾਜ ਜੀ ਦੀ ਆਗਿਆ ਮੰਨ ਕੇ ਭਾਈ ਰਾਮ ਕੁਇਰ ਜੀ ਨੇ ਥੋੜੇ ਜਿਹੇ ਅੱਗ ਦੇ ਜਿਹੜੇ ਅੰਗਾਰ ਸੀ ਨਾ ਉਹ ਬਜ਼ੁਰਗ ਦੇ ਨਾਲ ਲਾਏ ਨਾ ਜਦੋਂ ਪਿੰਡੇ ਦੇ, ਤੇ ਜਦੋਂ ਲੱਗਾ ਸੇਕ ਸੜਨ ਉੱਠ ਕੇ ਦੌੜ ਪਿਆ ਸਣੇ ਕੱਪੜੀ ਚਾਦਰ ਦੇ ਸਮੇਤ। ਤੇ ਕਲਗੀਧਰ ਜੀ ਹੱਸ ਕੇ ਕਹਿੰਦੇ ਉਹ ਤੁਹਾਡਾ ਤਾਂ ਬੰਦਾ ਜਿਹੜਾ ਬਜ਼ੁਰਗ ਆ ਸਣੇ ਦੇ ਹੀ ਸੱਚਖੰਡ ਨੂੰ ਤੁਰ ਪਿਆ, ਜਿੰਨੇ ਸੀ ਸਾਰੇ ਸ਼ਰਮਿੰਦਾ ਹੋ ਗਏ ਧੋਣਾ ਝੁੱਕ ਗਈਆਂ। ਤੇ ਮਹਾਰਾਜ ਕਲਗੀਧਰ ਜੀ ਕਹਿੰਦੇ ਵੀ ਜਾਣ ਨੂੰ ਤਾਂ ਅਸੀਂ ਤੁਹਾਨੂੰ ਜਾਣ ਦਿੰਦੇ ਪਰ ਕੱਲ ਨੂੰ ਜਾ ਕੇ ਤੁਸੀਂ ਕਹਿਣਾ ਸੀ ਵੀ ਵੇਖਿਆ ਅਸੀਂ ਆਪਣੀ ਸਿਆਣਪ ਤੇ ਚਤਰਾਈ ਨਾਲ ਗੁਰੂ ਨੂੰ ਪਤਾ ਨਹੀਂ ਲੱਗਣ ਦਿੱਤਾ, ਪਰ ਅਸੀਂ ਇਹ ਗੱਲ ਤਾਂ ਪ੍ਰਗਟ ਕੀਤੀ, ਇਹ ਪੜਦਾ ਤਾਂ ਉਘੇੜਿਆ ਕਿ ਭਾਈ ਚਤਰਾਈਆਂ ਨਾਲ ਸਿਆਣਪਾਂ ਦੇ ਨਾਲ ਗੁਰੂ ਕਾਬੂ ਨਹੀਂ ਆਉਂਦਾ, ਗੁਰੂ ਵਸ ਨਹੀਂ ਆਉਂਦਾ ਚਤਰਾਈਆਂ ਦੇ ਨਾਲ ਨੇ ਸਿਆਣਪਾਂ ਦੇ ਨਾਲ ਨੇ, ਗੁਰੂ ਪ੍ਰੇਮ ਦੇ ਨਾਲ ਵਸ ਆਉਂਦਾ ਹੈ। ਜਿੱਥੇ ਪ੍ਰੇਮ ਹੈ ਉੱਥੇ ਗੁਰੂ ਵਸ ਵਿੱਚ ਆ ਜਾਂਦਾ। ਇਸ ਕਰਕੇ ਮਹਾਰਾਜ ਜੀ ਨੇ ਕਿਹਾ ਨਾ ਤੂੰ ਆਵੈ ਵਸ ਬਹੁਤ ਘਣਾਵਣੇ, ਹੇ ਪ੍ਰਭੂ ਤੂੰ ਪ੍ਰੇਮ ਦੇ ਨਾਲ ਵਸ ਆਉਣਾ, ਸਿਆਣਪਾਂ ਦੇ ਨਾਲ ਵਸ ਨਹੀਂ ਆਉਂਦਾ। ਇੱਥੇ ਵੀ ਮਹਾਰਾਜ ਜੀ ਕਹਿੰਦੇ ਨੇ ਸਹਿਸ ਸਿਆਣਪ ਜਮਕਾ ਭਉ ਵਿਆਪੈ, ਬਹੁਤ ਸਿਆਣਪ ਜਮਕਾ ਭਉ ਵਿਆਪੈ ਕਿ ਬਹੁਤੀਆਂ ਸਿਆਣਪਾਂ ਦੇ ਨਾਲ ਜੰਮਾਂ ਦਾ ਡਰ ਵਿਆਪਦਾ ਹੈ, ਜੰਮਾਂ ਦਾ ਹੀ ਭਉ ਵਿਆਪਦਾ ਹੈ।
ਅਨਕ ਜਤਨ ਕਰ ਤ੍ਰਿਸ਼ਨ ਨਾ ਤ੍ਰਾਪੈ,
ਅਨੇਕਾਂ ਯਤਨਾਂ ਦੇ ਨਾਲ ਭਾਵੇਂ ਜਿੰਨੇ ਮਰਜ਼ੀ ਯਤਨ ਕਰੀ ਜਾਏ, ਅਨੇਕਾਂ ਯਤਨਾਂ ਦੇ ਨਾਲ ਜਿਹੜੀ ਸਾਡੇ ਅੰਦਰ ਦੀ ਬਲਦੀ ਹੋਈ ਤ੍ਰਿਸ਼ਨਾ ਦੀ ਅੱਗ ਹੈ ਇਹ ਨਹੀਂ ਬੁੱਝ ਸਕਦੀ। ਤ੍ਰਿਸ਼ਨ ਨਾ ਤ੍ਰਾਪੈ, ਤ੍ਰਿਸ਼ਨਾ ਜਿਹੜੀ ਹੈ ਇਹ ਸਾਡੇ ਅੰਦਰੋਂ ਰੱਜ ਨਹੀਂ ਸਕਦੀ, ਤ੍ਰਿਪਤ ਨਹੀਂ ਹੋ ਸਕਦੀ, ਤ੍ਰਿਸ਼ਨਾ ਖਤਮ ਨਹੀਂ ਹੋ ਸਕਦੀ ਅਨੇਕਾਂ ਯਤਨਾਂ। ਹਾਂ ਕਈ ਥਾਵਾਂ ਤੇ ਸਤਿਗੁਰਾਂ ਨੇ ਤਰੀਕਾ ਵੀ ਦੱਸਿਆ ਤ੍ਰਿਸ਼ਨਾ ਨੂੰ ਬੁਝਾਉਣ ਦਾ, ਅੱਗੇ ਵੀ ਉਹ ਮਹਾਰਾਜ ਜੀ ਨੇ ਦੱਸਣਾ ਉਹ ਇੱਕੋ ਤਰੀਕਾ ਨਾਮ ਜਪਣ ਨਾਲ ਤ੍ਰਿਸ਼ਨਾ ਬੁਝਦੀ ਆ, ਹੋਰ ਕਿਸੇ ਤਰੀਕੇ ਨਾਲ ਨਹੀਂ। ਜੇ ਅਸੀਂ ਆਖੀਏ ਕਿ ਜਿੰਨੇ ਪਦਾਰਥ ਸਾਨੂੰ ਲੋੜ ਦੇ ਚਾਹੀਦੇ ਨੇ ਉਹ ਇਕੱਠੇ ਕਰ ਲਈਏ ਤੇ ਤ੍ਰਿਸ਼ਨਾ ਖਤਮ ਹੋ ਜਾਏਗੀ ਤੇ ਸਾਡਾ ਭੁਲੇਖ ਹੈ, ਇਹ ਸਾਡਾ ਭਰਮ ਹੈ। ਜਿੰਨੇ ਪਦਾਰਥ ਇਕੱਠੇ ਕਰਦੇ ਜਾਵਾਂਗੇ ਕ੍ਰਿਸ਼ਨਾ ਦੀ ਅੱਗ ਵੱਧਦੀ ਚਲੀ ਜਾਏਗੀ, ਪ੍ਰਚੰਡ ਹੁੰਦੀ ਚੱਲਦੀ ਚਲੀ ਜਾਏਗੀ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਅਨਕ ਯਤਨ ਕਰ ਕ੍ਰਿਸ਼ਨ ਨਾ ਤ੍ਰਾਪੈ। ਅਨੇਕਾਂ ਯਤਨਾਂ ਨੂੰ ਕਰਕੇ, ਅਨੇਕਾਂ ਪ੍ਰਕਾਰ ਦੇ ਯਤਨਾਂ ਤੇ ਹਿੱਲਿਆਂ ਵਸਿੱਲਿਆਂ ਨੂੰ ਧਾਰਨ ਕਰਕੇ ਜਿਹੜੀ ਸਾਡੇ ਅੰਦਰ ਦੀ ਤ੍ਰਿਸ਼ਨਾ ਹੈ ਇਹ ਨਹੀਂ ਖਤਮ ਹੁੰਦੀ। ਅੰਦਰ ਦੀ ਤ੍ਰਿਸ਼ਨਾ ਨਹੀਂ ਬੁੱਝਦੀ, ਤ੍ਰਿਸ਼ਨਾ ਅੰਦਰ ਦੀ ਸ਼ਾਂਤ ਨਹੀਂ ਹੁੰਦੀ।
ਏਖ ਅਨੇਕ ਅਗਨ ਨਾ ਬੁੱਝੈ।
ਇੱਥੇ ਹੀ ਬਸ ਨਹੀਂ, ਮਹਾਰਾਜ ਜੀ ਕਹਿੰਦੇ ਅਨੇਕਾਂ ਪ੍ਰਕਾਰ ਦੇ ਭੇਖ ਵੀ ਧਾਰਨ ਕਰ ਲਵੇ ਨਾ, ਭੇਖੀ ਬਣ ਜਾਏ, ਸਰੀਰ ਤੇ ਗੇਰੂ ਰੰਗ ਦੇ ਕੱਪੜੇ ਪਾ ਲਏ ਜਾਂ ਬਿਲਕੁਲ ਕੱਪੜੇ ਲਾ ਕੇ ਸਰੀਰ ਨੂੰ ਸਵਾਹ ਦੇ ਨਾਲ ਧੂਸਰ ਕਰ ਲਵੇ, ਤਨ ਤੇ ਸਵਾਹ ਮਲ ਲਵੇ, ਭੇਖ ਧਾਰਨ ਕਰ ਲਵੇ ਬਾਹਰ ਦੇ, ਤੇ ਬਾਹਰ ਦੇ ਅਨੇਕਾਂ ਪ੍ਰਕਾਰ ਦੇ ਭੇਖ ਧਾਰਨ ਦੇ ਨਾਲ ਵੀ ਉਹ ਤ੍ਰਿਸ਼ਨਾ ਦੀ ਅੱਗ ਨਹੀਂ ਬੁੱਝਦੀ। ਭੇਖ ਅਨੇਕ ਅਗਨ ਨਹੀਂ ਬੁੱਝੈ, ਇੱਥੇ ਅਗਨ ਫਿਰ ਤ੍ਰਿਸ਼ਨਾ ਦਾ ਹੀ ਨਾਂ ਹੈ। ਅਨੇਕਾਂ ਪ੍ਰਕਾਰ ਦੇ ਭੇਖਾਂ ਦੇ ਨਾਲ ਵੀ ਮਨ ਦੀ ਤ੍ਰਿਸ਼ਨਾ ਦੀ ਅੱਗ ਨਹੀਂ ਬੁੱਝਦੀ। ਕਈ ਬੰਦੇ ਬਾਹਰ ਦਾ ਭੇਖ ਇਸ ਤਰ੍ਹਾਂ ਦਾ ਧਾਰਨ ਕਰ ਲੈਂਦੇ ਨੇ, ਕਹਿੰਦੇ ਜੀ ਸਾਨੂੰ ਤਾਂ ਹੁਣ ਕਿਸੇ ਪ੍ਰਕਾਰ ਦੀ ਤ੍ਰਿਸ਼ਨਾ ਨਹੀਂ ਰਹੀ, ਏਦਾਂ ਦਾ ਭੇਖ ਬਣਾ ਲੈਂਦੇ ਨੇ। ਕਹਿੰਦੇ ਜੀ ਵੇਖੋ ਆਹ ਜਿਹੜਾ ਮੈਂ ਚੋਲਾ ਪਾਉਂਦਾ ਨਾ ਸਰੀਰ ਤੇ, ਮੈਂ ਆਪਣੇ ਚੋਲੇ ਨੂੰ ਜੇਬ ਨਹੀਂ ਲਵਾਈ, ਖੀਸਾ ਨਹੀਂ ਲਵਾਇਆ, ਜੇਬ ਖੀਸਾ ਲਵਾਇਆ ਹੀ ਨਹੀਂ ਆਪਣੇ ਸਰੀਰ ਤੇ ਪਾਏ ਇਸ ਚੋਲੇ ਦੇ, ਕਿਉਂਕਿ ਮੈਂ ਮਾਇਆ ਨੂੰ ਹੱਥ ਨਹੀਂ ਲਾਉਂਦਾ, ਰੁਪਈਆਂ ਨੂੰ ਹੱਥ ਨਹੀਂ ਲਾਉਂਦਾ, ਪੈਸੇ ਨੂੰ ਹੱਥ ਨਹੀਂ ਲਾਉਂਦਾ। ਬਾਹਰ ਦੇ ਭੇਖ ਧਾਰਨ ਕਰਕੇ ਇਸ ਤਰ੍ਹਾਂ ਦਾ ਯਤਨ ਕਰਦਾ ਕਿ ਲੋਕਾਂ ਨੂੰ ਵਿਖਾਉਂਦਾ ਕਿ ਮੇਰੀ ਤ੍ਰਿਸ਼ਨਾ ਬੁੱਝ ਗਈ ਹੈ, ਪਰ ਖਾਲਸਾ ਜੀ ਬਾਹਰ ਦੇ ਭੇਖਾਂ ਨਾਲ ਭਾਵੇਂ ਅਨੇਕਾਂ ਪ੍ਰਕਾਰ ਦੇ ਭੇਖ ਧਾਰਨ ਕਰ ਲਵੇ, ਅਨੇਕ ਪ੍ਰਕਾਰ ਦੇ ਭੇਖਾਂ ਦੁਆਰਾ ਵੀ ਹਿਰਦੇ ਦੀ ਅੱਗ ਨਹੀਂ ਬੁੱਝ ਸਕਦੀ ਤ੍ਰਿਸ਼ਨਾ ਦੀ, ਭੇਖਾਂ ਨਾਲ ਤ੍ਰਿਸ਼ਨਾ ਨਹੀਂ ਬੁੱਝਦੀ। ਸਤਿਗੁਰਾਂ ਨੇ ਗੁਰਬਾਣੀ ਚ ਭੇਖ ਦਾ ਖੰਡਨ ਕੀਤਾ, ਜਿਹੜਾ ਸਿਰਫ ਵਿਖਾਵੇ ਦਾ ਭੇਖ ਹੈ ਉਸ ਭੇਖ ਨੂੰ ਮਹਾਰਾਜ ਜੀ ਨੇ ਖੰਡਿਆ ਵੀ। ਕਲਗੀਧਰ ਜੀ ਤਾਂ ਇੱਥੋਂ ਤੱਕ ਕਹਿੰਦੇ ਨੇ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਅੰਤਕਾਲ ਕਾਤੀ ਕਟਿਓ ਬਾਸ ਨਰਕ ਮੋਲੀ। ਜਿਹੜਾ ਭੇਖ ਹੈ ਬਾਹਰ ਦਾ ਭੇਖ, ਇੱਕ ਸੱਜਣ ਕੁਝ ਸਾਲ ਹੋਏ ਪਹਿਲਾਂ ਮਿਲਿਆ ਸੀ, ਉਹ ਕਹਿੰਦਾ ਜੀ ਮੈਂ ਕਥਾ ਕਰਦਾ ਪਰ ਮੈਂ ਕਥਾ ਕਰਕੇ ਰੁਪਈਆ ਪੈਸਾ ਨਹੀਂ ਲੈਂਦਾ, ਮੈਂ ਕਿਸੇ ਕੋਲੋਂ ਰੁਪਈਆ ਪੈਸਾ ਨਹੀਂ ਲੈਂਦਾ। ਕਥਾ ਕਰਦਿਆਂ ਉਹ ਕਥਾ ਬਾਅਦ ਵਿੱਚ ਸ਼ੁਰੂ ਕਰਦਾ ਸੀ, ਪਹਿਲਾਂ ਕਹਿੰਦਾ ਸੀ ਵੀ ਕਿਸੇ ਨੇ ਮੈਨੂੰ ਪੈਸਾ ਮੱਥਾ ਨਹੀਂ ਟੇਕਣਾ, ਕਿਸੇ ਨੇ ਮੱਥਾ ਪੈਸਾ ਮੱਥਾ ਨਹੀਂ ਟੇਕਣਾ, ਪਹਿਲਾਂ ਉਹਨੇ ਗੱਲ ਕਹਿ ਦੇਣੀ। ਫਿਰ ਬੜਾ ਘਰ ਦੇ ਵਿੱਚ ਸੰਪਦਾ ਵੀ ਹੈ, ਵਿਭੂਤੀ ਵੀ ਹੈ, ਕੰਮ ਵੀ ਕੋਈ ਨਹੀਂ ਕਰਦਾ, ਕੋਈ ਕਿਰਤ ਵੀ ਨਹੀਂ ਕਰਦਾ, ਬੜੇ ਸੋਹਣੇ ਆਲੀ ਸ਼ਾਨ ਮਹਿਲ ਵੀ ਨੇ, ਮੰਦਰ ਵੀ ਨੇ। ਪੁੱਛਿਆ ਵੀ ਇਹ ਸਾਰਾ ਕੁਝ ਕਿੱਥੋਂ ਆਇਆ ਜੇ ਤੂੰ ਕਥਾ ਕਰਦਾ ਤੇ ਰੁਪਈਆ ਪੈਸਾ ਵੀ ਨਹੀਂ ਲੈਂਦਾ। ਉਹ ਕਹਿੰਦਾ ਮੈਂ ਪੈਸੇ ਤਾਂ ਨਹੀਂ ਲੈਂਦਾ ਜਦੋਂ ਕਥਾ ਕਰਦਾ, ਪਰ ਆਪਣੇ ਅਕਾਊਂਟ ਦਾ ਜਿਹੜਾ ਬੈਂਕ ਦੇ ਖਾਤੇ ਦਾ ਨੰਬਰ ਹੈ ਉਹ ਜ਼ਰੂਰ ਦੇ ਦਿੰਦਾ ਲੋਕਾਂ ਨੂੰ, ਕਿ ਜਿਹਨਾਂ ਪੈਸੇ ਪਾਉਣੇ ਨੇ ਸਿੱਧੇ ਡਾਇਰੈਕਟ ਪਾ ਦੇਣ ਖਾਤੇ ਦੇ, 14-10-20 ਰੁਪਈਏ ਮੱਥਾ ਟੇਕੇ। ਹੁਣ ਜਦੋਂ ਖਾਤੇ ਵਿੱਚ ਪਾਉਣ ਜਾਣਗੇ ਕਹਿੰਦਾ 1,000-2,000 ਪਾਉਣਗੇ, ਤੇ ਕਥਾ ਕਰਦਿਆਂ ਜਦੋਂ ਕੋਈ ਮੱਥਾ ਟੇਕੇਗਾ 10-20 ਰੁਪਈਏ ਟੇਕਣਗੇ, ਕਹਿੰਦਾ ਉਹਦੇ ਨਾਲ ਜ਼ਿਆਦਾ ਬੈਨੀਫਿਟ ਹੈ। ਕਈਆਂ ਨੇ ਇਸ ਤਰ੍ਹਾਂ ਦਾ ਵੀ ਭੇਖ ਬਣਾਇਆ ਹੋਇਆ, ਸਟੰਟ ਰਚਿਆ ਹੋਇਆ, ਕਹਿੰਦੇ ਜੀ ਅਸੀਂ ਪੈਸਾ ਨਹੀਂ ਲੈਂਦੇ, ਜੇ ਪੈਸਾ ਨਹੀਂ ਲੈਂਦੇ ਤੇ ਫਿਰ ਉਹ ਮਹਿਲ ਕਿੱਥੋਂ ਬਣ ਗਏ, ਮੰਦਰ ਕਿੱਥੋਂ ਬਣ ਗਏ। ਕਹਿਣ ਤੋਂ ਭਾਵ ਅਨੇਕ ਪ੍ਰਕਾਰ ਦੇ ਭੇਖ ਕਰਕੇ, ਬਾਹਰ ਦੇ ਭੇਖ ਕਰਕੇ ਅੰਦਰ ਦੀ ਤ੍ਰਿਸ਼ਨਾ ਦੀ ਅੱਗ ਨਹੀਂ ਬੁੱਝਦੀ, ਅੰਦਰ ਤ੍ਰਿਸ਼ਨਾ ਦੀ ਅੱਗ ਬਣੀ ਹੋਈ। ਜ਼ਰੂਰੀ ਨਹੀਂ ਕਿ ਤ੍ਰਿਸ਼ਨਾ ਕੇਵਲ ਰੁਪਈਆਂ ਪੈਸਿਆਂ ਦੀ ਹੋਵੇਗੀ, ਤ੍ਰਿਸ਼ਨਾ ਵਡਿਆਈ ਦੀ ਵੀ ਹੋ ਸਕਦੀ ਹੈ। ਰੁਪਈਆ ਪੈਸਾ ਨਹੀਂ ਲੈਂਦਾ, ਦਾਅਵਾ ਵੀ ਕਰਦਾ ਔਰ ਕਹਿੰਦਾ ਵੀ ਹੈ ਮੈਂ ਰੁਪਈਆ ਪੈਸਾ ਨਹੀਂ ਲੈਂਦਾ, ਪਰ ਬਾਅਦ ਵਿੱਚ ਵਡਿਆਈ ਦੀ ਕਾਂਖਾ ਵੀ ਰੱਖਦਾ ਕਿ ਮੇਰੀ ਵਡਿਆਈ ਹੋਵੇ, ਮੇਰੀ ਸੋਭਾ ਹੋਵੇ। ਵੇਖੋ ਜੀ, ਇਹ ਰੁਪਈਏ ਪੈਸੇ ਨਹੀਂ ਲੈਂਦੇ, ਕਿੱਡੇ ਵੱਡੇ ਤਿਆਗੀ ਨੇ। ਫਿਰ ਵਡਿਆਈ ਦੀ ਤ੍ਰਿਸ਼ਨਾ ਤਾਂ ਰੁਪਈਏ ਦੀ ਤ੍ਰਿਸ਼ਨਾ ਨਾਲੋਂ ਵੀ ਜ਼ਿਆਦਾ ਭਿਆਨਕ ਹੈ, ਜ਼ਿਆਦਾ ਖਤਰਨਾਕ ਹੈ। ਮਹਾਰਾਜ ਜੀ ਕਹਿੰਦੇ, ਅਨੇਕ ਪ੍ਰਕਾਰ ਦੇ ਭੇਖ ਧਾਰਨ ਕਰਕੇ ਵੀ ਹਿਰਦੇ ਦੀ ਤ੍ਰਿਸ਼ਨਾ ਦੀ ਜਿਹੜੀ ਅਗਨੀ ਹੈ ਉਹ ਨਹੀਂ ਬੁੱਝਦੀ, ਉਹ ਨਹੀਂ ਸ਼ਾਂਤ ਹੁੰਦੀ।
ਕੋਟ ਉਪਾਵ ਦਰਗਹਿ ਨਹੀਂ ਸਿਜੈ।
ਕਰੋੜਾਂ ਉਪਾਅ ਕਰਨ ਦੇ ਨਾਲ ਵੀ, ਇੱਥੇ ਕੋਟ ਦਾ ਮਤਲਬ ਹੈ ਕਈ ਕਰੋੜ, ਕਰੋੜਾਂ ਉਪਾਵ ਕਰਨ ਦੇ ਨਾਲ ਵੀ ਪਰਮਾਤਮਾ ਦੀ ਦਰਗਾਹ ਵਿੱਚ ਪ੍ਰਵਾਨ ਨਹੀਂ ਹੁੰਦਾ। ਦਰਗਾਹ ਨਹੀਂ ਸਿੱਜੈ, ਸਿੱਜੈ ਦਾ ਮਤਲਬ ਪ੍ਰਵਾਨ ਹੀ ਨਹੀਂ ਹੁੰਦਾ ਪਰਮੇਸ਼ਰ ਦੀ ਦਰਗਾਹ ਵਿੱਚ, ਭਾਵੇਂ ਕਰੋੜਾਂ ਉਪਾਅ ਕਰੀ ਜਾਏ। ਜਦੋਂ ਤੱਕ ਨਾਮ ਨਹੀਂ ਜਪਦਾ, ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ, ਅਕਾਲ ਪੁਰਖ ਦਾ ਸਿਮਰਨ ਨਹੀਂ ਕਰਦਾ, ਮਹਾਰਾਜ ਜੀ ਕਹਿੰਦੇ ਕਰੋੜਾਂ ਉਪਾਅ ਕਰੀ ਜਾਏ, ਕਰੋੜਾਂ ਉਪਾਅ ਕਰਨ ਦੇ ਨਾਲ ਵੀ ਪਰਮਾਤਮਾ ਦੀ ਦਰਗਾਹ 'ਚ ਪ੍ਰਵਾਨ ਨਹੀਂ ਹੋਏਗਾ। ਕੋਟ ਉਪਾਅ ਦਰਗਾਹ ਨਹੀਂ ਸਿੱਜ ਹੈ, ਕਰੋੜਾਂ ਉਪਾਅ ਕਰਨ ਦੇ ਨਾਲ ਵੀ ਪਰਮਾਤਮਾ ਦੀ ਦਰਗਾਹ ਵਿੱਚ, ਨਿਰੰਕਾਰ ਦੀ ਦਰਗਾਹ ਵਿੱਚ ਇਹ ਪ੍ਰਵਾਨ ਨਹੀਂ ਹੁੰਦਾ।
ਸੂਟਸ ਨਾਹੀ ਉਬ ਪਿਆਲ।
ਭਾਵੇਂ ਆਕਾਸ਼ ਵਿੱਚ ਉੱਡ ਕੇ ਚਲਾ ਜਾਏ ਤੇ ਭਾਵੇਂ ਪਤਾਲ ਵਿੱਚ ਚਲਾ ਜਾਏ, ਮਹਾਰਾਜ ਜੀ ਕਹਿੰਦੇ ਨਾ ਆਕਾਸ਼ ਵਿੱਚ ਜਾ ਕੇ ਛੁੱਟ ਸਕਦਾ ਤੇ ਨਾ ਪਤਾਲ ਵਿੱਚ ਜਾ ਕੇ ਛੁੱਟ ਸਕਦਾ। ਸੂਟਸ ਨਾਹੀ ਊਬ ਪਿਆਲ, ਊਬ ਦਾ ਮਤਲਬ, ਊਬ ਨਾਮ ਆਕਾਸ਼ ਦਾ ਤੇ ਪਿਆਲ ਨਾਮ ਪਤਾਲ ਦਾ ਹੈ। ਆਕਾਸ਼ ਵਿੱਚ ਉੱਡ ਜੇ ਤੇ ਆਖੇ ਵੀ ਮੈਂ ਆਕਾਸ਼ ਵਿੱਚ ਉੱਡ ਕੇ ਚਲਾ ਗਿਆ ਹੁਣ ਮੈਂ ਛੁੱਟ ਜਾਂਗਾ, ਮਹਾਰਾਜ ਕਹਿੰਦੇ ਨਹੀਂ ਛੁੱਟ ਸਕਦਾ। ਪਿਆਲ ਪਤਾਲ ਵਿੱਚ ਚਲਾ ਜਾਏ ਜੇ ਰੱਬ ਦੀ ਬੰਦਗੀ ਨਹੀਂ ਕਰਦਾ, ਪਰਮੇਸ਼ਰ ਦਾ ਭਜਨ ਨਹੀਂ ਕਰਦਾ, ਨਾਮ ਨਹੀਂ ਜਪਦਾ, ਤੇ ਮਹਾਰਾਜ ਜੀ ਕਹਿੰਦੇ ਭਾਵੇਂ ਪਤਾਲ ਵਿੱਚ ਵੀ ਧੱਸ ਕੇ ਚਲਾ ਜਾਏ ਫਿਰ ਵੀ ਛੁੱਟ ਨਹੀਂ ਸਕਦਾ, ਮੁਕਤ ਨਹੀਂ ਹੋ ਸਕਦਾ।
ਮੋਹੇ ਵਿਆਪੈ ਮਾਇਆ ਜਾਲ।
ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਮੋਹ ਹੈ ਉਹ ਤਾਂ ਹਰ ਥਾਂ ਤੇ ਵਿਆਪਣਾ ਨਾ, ਭਾਵੇਂ ਆਕਾਸ਼ ਚ ਚਲਾ ਜਾਏ ਭਾਵੇਂ ਪਤਾਲ ਚ ਚਲਾ ਜਾਏ, ਮੋਹ ਨੇ ਤਾਂ ਵਿਆਪਣਿਆ ਹੀ ਵਿਆਪਣਾ। ਮਾਇਆ ਦਾ ਜਿਹੜਾ ਜਾਲ ਹੈ ਉਹ ਇਸ ਜੀਵ ਨੂੰ ਪਿਆ ਹੀ ਰਹਿੰਦਾ, ਉਹ ਮੋਹ ਰੂਪ ਦੇ ਵਿੱਚ ਹੋ ਕੇ ਮਾਇਆ ਦਾ ਜਿਹੜਾ ਜਾਲ ਹੈ ਉਹ ਇਹਨੂੰ ਵਿਆਪਦਾ ਹੈ, ਹਰ ਜਗ੍ਹਾ ਤੇ ਹਰ ਥਾਂ ਤੇ ਇਹਨੂੰ ਵਿਆਪਦਾ ਹੈ।
ਅਵਰ ਕਰ ਤੋਤ ਸਗਲੇ ਜਮ ਡਾਨ।
ਮਹਾਰਾਜ ਜੀ ਕਹਿੰਦੇ ਗੱਲ ਕਰਾਂ ਮੈਂ ਸਾਰੀਆਂ ਗੱਲਾਂ ਦੀ, ਇੱਕੋ ਨਿਤਾਰੇ ਦੀ ਗੱਲ ਕਰਦੇ। ਜਿੰਨੀਆਂ ਤੇਰੀਆਂ ਹੋਰ ਕਰਤੂਤਾਂ ਨੇ, ਅਵਰ ਕਰਤੂਤ, ਕਰਤੂਤ ਦਾ ਮਤਲਬ ਜਿੰਨੇ ਤੇਰੇ ਕਰਮ ਨੇ, ਹੋਰ ਹੋਰ ਕਰਮ, ਨਾਮ ਜਪਣ ਤੋਂ ਬਿਨਾਂ ਜਿੰਨੇ ਵੀ ਤੇਰੇ ਹੋਰ ਕਰਮ ਨੇ, ਕਰਤੂਤ ਨੇ, ਉਹ ਸਾਰੇ ਕਰਮਾਂ ਦੇ ਉੱਤੇ ਜੰਮਾਂ ਦਾ ਡੰਡ ਲੱਗਣਾ ਹੈ। ਸਗਲੀ ਜਮ ਡਾਨਾ, ਡਾਨਾ ਦਾ ਮਤਲਬ ਹੈ ਡੰਡ, ਜੰਮਾਂ ਦਾ ਡੰਡ ਹਰ ਇੱਕ ਕਰਮ ਤੇ ਲੱਗਣਾ, ਜਿੰਨੇ ਵੀ ਕਰਮਾ, ਭਾਵੇਂ ਤੀਰਥ ਨਹਾਉਣਾ, ਭਾਵੇਂ ਯੱਗ ਕਰਦਾ, ਭਾਵੇਂ ਯਾਤਰਾਵਾਂ ਕਰਦਾ, ਭਾਵੇਂ ਤੂੰ ਬਹੁਤ ਸਾਰੇ ਕਰਮ ਕਾਂਡ ਕਰਦਾ, ਦਾਨ ਕਰਦਾ, ਪੁੰਨ ਕਰਦਾ, ਜਿੰਨੇ ਵੀ ਤੇਰੀਆਂ ਹੋਰ ਕਰਤੂਤਾਂ ਨੇ, ਹੋਰ ਕਰਮ ਨੇ, ਉਹਨਾਂ ਸਾਰੇ ਕਰਮਾਂ ਦੇ ਉੱਤੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਜੰਮਾਂ ਦਾ ਡੰਡ ਲੱਗਦਾ, ਜੰਮਾਂ ਦਾ ਡੰਡ ਸਾਰੇ ਕਰਮਾਂ ਤੇ ਲੱਗਦਾ, ਜਿੰਨੇ ਵੀ ਕਰਮ ਕਰੇ ਹਰ ਇੱਕ ਕਰਮ ਦੇ ਉੱਤੇ ਜੰਮਾਂ ਦਾ ਡੰਡ ਲਾਗੂ ਹੁੰਦਾ ਹੈ।
ਗੋਵਿੰਦ ਭਜਨ ਬਿਨ ਤਿਲ ਨਹੀਂ ਮਨ।
ਗੋਬਿੰਦ ਦੇ ਭਜਨ ਤੋਂ ਬਿਨਾ ਉਹ ਜਿਹੜੇ ਜੰਮ ਨੇ ਨਾ, ਹੋਰ ਕਰਮ ਕਾਂਡਾਂ ਨੂੰ ਇੱਕ ਤਿਲ ਮਾਤਰ ਵੀ ਨਹੀਂ ਮੰਨਦੇ। ਤਿਲ ਮਾਤਰ, ਤਿਲ ਕਿੰਨਾ ਕੁ ਹੁੰਦਾ, ਤਿਲ ਕਹਿੰਦੇ, ਇੱਕ ਤਿਲ ਮਾਤਰ ਵੀ ਨਹੀਂ ਮੰਨਦੇ ਨਾ ਕਰਮ ਕਾਂਡਾਂ ਨੂੰ ਗੋਬਿੰਦ ਦੇ ਭਜਨ ਤੋਂ ਬਿਨਾ, ਕਿਉਂਕਿ ਉੱਥੇ ਜੇ ਪ੍ਰਵਾਨ ਹੋਵੇਗਾ ਤੂੰ ਤਾਂ ਸਿਰਫ ਪਰਮੇਸ਼ਰ ਦੇ ਭਜਨ ਦੁਆਰਾ ਪ੍ਰਵਾਨ ਹੋ ਸਕਦਾ, ਹੋਰ ਕੋਈ ਤਰੀਕਾ ਨਹੀਂ। ਇੱਕ ਗੋਬਿੰਦ ਦੇ ਭਜਨ ਨਾਲ ਹੀ ਤੂੰ ਨਿਰੰਕਾਰ ਦੇ ਘਰ ਵਿੱਚ, ਪਰਮੇਸ਼ਰ ਦੇ ਘਰ ਵਿੱਚ ਪ੍ਰਵਾਨ ਹੋ ਸਕਦਾ। ਗੋਬਿੰਦ ਦੇ ਭਜਨ ਤੋਂ ਬਿਨਾ ਇੱਕ ਤਿਲ ਮਾਤਰ ਵੀ ਉੱਥੇ ਤੇਰੀ ਨਹੀਂ ਮੰਨੀ ਜਾਣੀ। ਜੇ ਤੂੰ ਆਖੇ ਵੀ ਮੈਂ ਤਾਂ ਜੀ ਆਹ ਚੰਗਾ ਕਰਮ ਕੀਤਾ ਸੰਸਾਰ 'ਚ, ਆਹ ਦਾਨ ਕੀਤਾ, ਆਹ ਦਇਆ ਕੀਤੀ, ਆਹ ਪੁੰਨ ਕੀਤਾ, ਕਹਿੰਦੇ ਇੱਕ ਤਿਲ ਮਾਤਰ ਵੀ ਤੇਰੇ ਕਿਸੇ ਕਰਮ ਕਾਂਡ ਨੂੰ ਉੱਥੇ ਨਹੀਂ ਮੰਨਿਆ ਜਾਣਾ। ਉੱਥੇ ਮੰਨਿਆ ਜਾਣਾ ਤਾਂ ਸਿਰਫ ਇਹ ਕਿ ਤੂੰ ਭਜਨ ਕਿੰਨਾ ਕੁ ਕੀਤਾ ਪਰਮੇਸ਼ਰ ਦਾ, ਤੂੰ ਨਾਮ ਕਿੰਨਾ ਕੁ ਜਪਿਆ, ਕਿੰਨਾ ਕੁ ਸਮਾਂ ਪਰਮੇਸ਼ਰ ਦੀ ਬੰਦਗੀ 'ਚ ਬਤੀਤ ਕੀਤਾ। ਉੱਥੇ ਤਾਂ ਸਿਰਫ ਇਹ ਵੇਖਿਆ ਜਾਣਾ ਹੈ
ਹਰ ਕਾ ਨਾਮ ਜਪਤ ਦੁੱਖ ਜਾਏ।
ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਭਾਈ ਹਰੀ ਦਾ ਨਾਮ ਜਪ ਤੇ ਪਰਮੇਸ਼ਰ ਦਾ ਨਾਮ ਜਪ ਕੇ ਤੇਰੇ ਦੁੱਖ ਚਲੇ ਜਾਣਗੇ। ਜਦੋਂ ਜਪੇਗਾ ਸਤਨਾਮ ਸ੍ਰੀ
ਵਾਹਿਗੁਰੂ
ਉਸ ਵੇਲੇ ਤੇਰੇ ਦੁੱਖ ਚਲੇ ਜਾਣਗੇ। ਹਰ ਕਾ ਨਾਮ ਜਪਤ ਦੁੱਖ ਜਾਏ, ਸਾਰੇ ਦੁੱਖ ਸਾਰੇ ਦਲਿੱਦਰ ਉਸ ਵੇਲੇ ਨਿਵਿਰਤ ਹੋ ਜਾਣਗੇ ਜਦੋਂ ਤੂੰ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੇਗਾ।
ਨਾਨਕ ਬੋਲੇ ਸਹਿਜ ਸੁਭਾਏ।
ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਸਹਿਜ ਸੁਭਾਏ ਹੀ ਨਾਮ ਜਪਦੇ ਨੇ ਪਰਮੇਸ਼ਰ ਦੇ ਪਿਆਰੇ। ਸਹਿਜ ਸੁਭਾਏ ਸੁਤੇ ਸਿੱਧ ਹੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਆਪਣੀ ਰਤਨਾ ਦੁਆਰਾ ਬੋਲਦੇ ਨੇ, ਆਪਣੀ ਰਤਨਾ ਦੁਆਰਾ ਜਪਦੇ ਹਨ।
ਚਾਰ ਪਦਾਰਥ ਜੇ ਕੋ ਮੰਗੈ।
ਖਾਲਸਾ ਜੀ ਹੁਣ ਚਾਰ ਪਦਾਰਥ ਸਾਰੇ ਮੰਗਦੇ ਨੇ, ਧਰਮ ਅਰਥ ਕਾਮ ਤੇ ਮੋਕਸ਼, ਚਾਰ ਪਦਾਰਥ ਨੇ। ਮਹਾਰਾਜ ਜੀ ਕਹਿੰਦੇ ਬਾਈ ਜੇ ਤੁਹਾਡੇ ਵਿੱਚੋਂ ਕੋਈ ਚਾਰ ਪਦਾਰਥ ਮੰਗਦਾ ਹੈ, ਜਿਹੜਾ ਕੋਈ ਚਾਹੁੰਦਾ ਹੈ ਕਿ ਮੈਨੂੰ ਚਾਰੇ ਪਦਾਰਥ ਚਾਹੀਦੇ ਨੇ, ਧਰਮ ਅਰਥ ਕਾਮ ਮੋਕਸ਼, ਮੈਨੂੰ ਚੋਂ ਪਦਾਰਥਾਂ ਦੀ ਪ੍ਰਾਪਤੀ ਚਾਹੀਦੀ ਹੈ, ਤੇ ਮਹਾਰਾਜ ਜੀ ਕਹਿੰਦੇ ਜੇ ਕੋਈ ਤੁਹਾਡੇ ਵਿੱਚੋਂ ਚਾਰ ਪਦਾਰਥ ਮੰਗਦਾ ਹੈ,
ਸਾਧ ਜਨਾ ਕੀ ਸੇਵਾ ਲਾਗੈ।
ਭਾਈ ਸਾਧੂ ਜਨਾ ਦੀ ਸੇਵਾ ਵਿੱਚ ਲੱਗ ਜਾਓ, ਸਾਧ ਜਨਾ ਦੀ ਸੇਵਾ ਕਰਕੇ ਚਾਰੇ ਪਦਾਰਥ ਪ੍ਰਾਪਤ ਹੋ ਜਾਣਗੇ। ਤੇ ਕਲੀ ਕਾਲ ਦੇ ਇਸ ਹੋਰ ਸਮੇਂ ਵਿੱਚ ਪੂਰਨ ਸਾਧੂ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹਨ। ਜੇ ਚਾਰ ਪਦਾਰਥ ਚਾਹੀਦੇ ਨੇ ਤੇ ਸਤਿਗੁਰਾਂ ਦੀ ਸੇਵਾ ਵਿੱਚ ਲੱਗ ਜਾਓ, ਗੁਰੂ ਦੀ ਸੇਵਾ ਵਿੱਚ ਲੱਗ ਜਾਓ, ਸਾਧ ਜਨਾਂ ਦੀ ਸੇਵਾ ਕਰਕੇ ਤੁਹਾਨੂੰ ਚਾਰੇ ਪਦਾਰਥਾਂ ਦੀ ਪ੍ਰਾਪਤੀ ਹੋ ਜਾਵੇਗੀ।
ਜੇ ਕੋ ਆਪਣਾ ਦੁੱਖ ਮਿਟਾਵੇ।
ਭਾਈ ਜੇ ਕੋਈ ਤੁਹਾਡੇ ਵਿੱਚੋਂ ਆਪਣਾ ਦੁੱਖ ਮਿਟਾਉਣਾ ਚਾਹੁੰਦਾ, ਦੁੱਖ ਆਪਾਂ ਸਾਰੇ ਮਿਟਾਉਣਾ ਚਾਹੁੰਦੇ ਜਿੰਨੇ ਵੀ ਆਏ ਆ, ਕੋਈ ਸਾਡੇ ਚੋਂ ਐਸਾ ਨਹੀਂ ਕਹਿ ਸਕਦਾ ਕਿ ਬਈ ਮੈਂ ਦੁੱਖ ਮਿਟਾਉਣ ਲਈ ਨਹੀਂ ਆਇਆ, ਆਪਾਂ ਸਾਰੇ ਚਾਹੁੰਦੇ ਹਾਂ ਸਾਡੇ ਦੁੱਖ ਮਿਟ ਜਾਣ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਤਰੀਕਾ ਦੱਸ ਰਹੇ ਨੇ, ਕਹਿੰਦੇ ਬਈ ਜੇ ਤੁਸੀਂ ਆਪਣਾ ਦੁੱਖ ਮਿਟਾਉਣਾ ਚਾਹੁੰਦੇ ਹੋ, ਆਪਣੇ ਦੁੱਖਾਂ ਤੋਂ ਛੁਟਕਾਰਾ ਚਾਹੁੰਦੇ ਹੋ,
ਹਰ ਹਰ ਨਾਮ ਹਿਰਦੈ ਸਦ ਗਾਵੇ।
ਫਿਰ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਦੁਆਰਾ ਸਦਾ ਗਾਇਨ ਕਰ, ਸਦਾ ਜਪ ਵਾਹਿਗੁਰੂ 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 ਬਾਰੰਬਾਰ ਜਪ, ਜਿੰਨਾ ਜਪੇਗਾ ਤੇਰੇ ਦੁੱਖ ਦੂਰ ਹੋ ਜਾਣਗੇ। ਹਰੀ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਦੁਆਰਾ ਸਦਾ ਹੀ ਗਾਇਨ ਕਰ ਤੇ ਤੇਰੇ ਸਾਰੇ ਦੁੱਖ ਮਿਟ ਜਾਣਗੇ, ਨਿਵਿਰਤ ਹੋ ਜਾਣਗੇ।
ਜੇ ਕੋ ਆਪਣੀ ਸੋਭਾ ਲੋਰੈ।
ਭਾਈ ਜੇ ਕੋਈ ਆਪਣੀ ਸੋਭਾ ਚਾਹੁੰਦਾ, ਸੋਭਾ ਵੀ ਬੜੇ ਚਾਹੁੰਦੇ ਨੇ ਨਾ ਜਿਹੜੇ ਕਹਿੰਦੇ ਸਾਡੀ ਸੋਭਾ ਹੋਵੇ, ਸਾਡੀ ਵਡਿਆਈ ਹੋਵੇ, ਤੇ ਸਾਹਿਬ ਕਹਿੰਦੇ ਜੇ ਤੂੰ ਆਪਣੀ ਸੋਭਾ ਲੋੜਦਾ, ਜੇ ਤੂੰ ਚਾਹੁੰਦਾ ਤੇਰੀ ਸੋਭਾ ਹੋਵੇ, ਤੇਰੀ ਵਡਿਆਈ ਹੋਵੇ, ਦੁਨੀਆਂ ਵਿੱਚ ਤੇਰੀ ਪ੍ਰਤਿਸ਼ਠਾ ਹੋਵੇ, ਮਾਣ ਹੋਵੇ, ਸਤਿਕਾਰ ਹੋਵੇ, ਤੇ ਜੇ ਤੂੰ ਆਪਣੀ ਸੋਭਾ ਲੋੜਦਾ, ਸੋਭਾ ਚਾਹੁੰਦਾ ਹੈ,
ਸਾਧ ਸੰਗ ਇਹ ਹਮੈ ਛੋੜੈ।
ਪਹਿਲਾਂ ਏਦਾਂ ਕਰ, ਸਾਧ ਸੰਗਤ ਵਿੱਚ ਆ ਕੇ ਆਪਣੀ ਹਉਮੈ ਨੂੰ ਛੱਡ ਦੇ। ਆ ਜਿਹੜੀ ਤੂੰ ਹਉਮੈ ਧਾਰਨ ਕਰੀ ਬੈਠਾ ਨਾ, ਹੰਕਾਰ ਹੈਂਕੜ ਕਿ ਮੇਰੇ ਜਿਹਾ ਕੋਈ ਹੈ ਹੀ ਨਹੀਂ, ਇਹ ਜਿਹੜੀ ਹਉਮੈ ਹੈ ਨਾ, ਇਹ ਸਾਧ ਸੰਗਤ ਵਿੱਚ ਆ ਕੇ ਛੱਡ ਦੇ ਤੇ ਤੇਰੀ ਸੋਭਾ ਹੋ ਜਾਏਗੀ, ਤੇਰੀ ਵਡਿਆਈ ਹੋ ਜਾਏਗੀ। ਸਾਧ ਸੰਗਤ ਵਿੱਚ ਆ ਕੇ ਆਪਣੀ ਇਸ ਹਉਮੈ ਨੂੰ ਛੱਡ ਦੇ।
ਜੇ ਕੋ ਜਨਮ ਮਰਨ ਤੇ ਡਰੈ।
ਜੇ ਕੋਈ ਤੁਹਾਡੇ ਤੋਂ ਜਨਮ ਮਰਨ ਤੋਂ ਵੀ ਡਰਦਾ ਹੈ, ਜਿਹਦੇ ਮਨ ਚ ਡਰ ਹੈ ਕਿ ਮੈਂ ਜਮਦਾ ਮਰਦਾ ਨਾ ਰਹਾਂ, ਜਨਮ ਮਰਨ ਦਾ ਵੀ ਡਰ ਹੈ ਨਾ ਸਾਨੂੰ, ਕਹਿੰਦੇ ਜੇ ਕੋਈ ਤੁਹਾਡੇ ਚੋਂ ਜਨਮ ਮਰਨ ਤੋਂ ਵੀ ਡਰਦਾ ਹੈ, ਜਿਹਦੇ ਮਨ ਚ ਜਨਮ ਤੇ ਮਰਨ ਦਾ ਡਰ ਹੈ ਭੈ ਹੈ।
ਸਾਧੁ ਜਨਾ ਕੀ ਸਰਨੀ ਪਰ,
ਭਾਈ ਉਹ ਸਾਧੂ ਜਨਾ ਦੀ ਸ਼ਰਨ ਚ ਪੈ ਜਾਏ, ਸਾਧੂਆਂ ਦੀ ਸ਼ਰਨ ਚ ਪੈ ਕੇ ਜਨਮ ਮਰਨ ਵੀ ਕੱਟਿਆ ਜਾਂਦਾ ਹੈ। ਸਾਧ ਜਨਾ ਦੀ ਸ਼ਰਨ ਚ ਪੈ ਕੇ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ, ਨਿਵਰਤ ਹੋ ਜਾਂਦਾ ਹੈ।
ਜਿਸ ਜਨ ਕਾ ਪ੍ਰਭ ਦਰਸ ਪਿਆਸਾ,
ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਜਿਨ੍ਹਾਂ ਜਨਾਂ ਨੂੰ ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ, ਜਿਨ੍ਹਾਂ ਦੇ ਹਿਰਦਿਆਂ ਵਿੱਚ ਅਕਾਲ ਪੁਰਖ ਨਿਰੰਕਾਰ ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸ ਹੈ।
ਨਾਨਕ ਤਾਂ ਕੈ ਬਲ ਬਲ ਜਾਸਾ,
ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਮੈਂ ਉਹਦੇ ਤੋਂ ਬਲਿਹਾਰ ਜਾਵਾਂ, ਬਲ ਬਲ ਜਾਸਾ ਵਾਰੇ ਵਾਰੇ ਜਾਂਦਾ ਹਾਂ ਉਹਦੇ ਤੋਂ, ਜਿਹਦੇ ਮਨ ਵਿੱਚ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ।
ਜੇ ਕੋ ਆਪਣੀ ਸੋਭਾ ਲੋੜੈ, 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 ਸਾਧ ਸੰਗ ਇਹ ਹੋਮੈ ਠੋਰੈ, 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 ਸਾਧ ਸੰਗ ਇਹ ਹੋਮੈ ਠੋਰੈ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ